ਕਲਗੀਧਰ ਜੀ ਨੇ ਹੁਕਮ ਕੀਤਾ ਹੈ ਕਿ ਨਗਾਰਾ ਬਣਾਓ, ਪਰ ਮਸੰਦਾ ਨੂੰ ਇਹ ਗੱਲ ਸਮਝ ਵਿੱਚ ਨਹੀਂ ਪਈ ਔਰ ਇਸ ਗੱਲ ਦਾ ਵਿਰੋਧ ਕਰਦਿਆਂ ਮਾਤਾ ਗੁਜਰੀ ਜੀ ਨੂੰ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮਾਤਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਠੀਕ ਨਹੀਂ ਕਰ ਰਹੇ, ਨਗਾਰਾ ਵੱਜੇਗਾ ਤੇ ਰਾਜਾ ਭੀਮ ਚੰਦ ਵਿਰੋਧੀ ਹੋਵੇਗਾ। ਮਾਤਾ ਗੁਜਰੀ ਜੀ ਨੇ ਜਦੋਂ ਗੁਰੂ ਕਲਗੀਧਰ ਜੀ ਮਹਿਲਾਂ ਵਿੱਚ ਆਏ ਤੇ ਕਹਿਣ ਲੱਗੇ, ਲਾਲ ਜੀ ਤੁਸੀਂ ਫੌਜ ਰੱਖੀ ਹੈ, ਸ਼ਿਕਾਰ ਖੇਡੋ, ਇਹ ਸਾਰੀਆਂ ਗੱਲਾਂ ਸਮਝ ਵਿੱਚ ਆਉਂਦੀਆਂ ਨੇ, ਪਰ ਨਗਾਰਾ ਨਾ ਵਜਾਓ, ਕਿਉਂਕਿ ਨਗਾਰਾ ਵੱਜੇਗਾ ਤੇ ਜੰਗ ਹੋਣਗੇ। ਸੁਣਿਆ ਰਾਜਾ ਭੀਮ ਚੰਦ ਆਪਣੇ ਨੇੜੇ ਆ ਬੈਠਾ। ਕਲਗੀਧਰ ਜੀ ਨੇ ਵੀਰ ਅਸੀਂ ਲਿਹਾਜੇ ਵਿੱਚ ਮਾਤਾ ਜੀ ਨੂੰ ਜਵਾਬ ਦਿੱਤਾ, ਮਾਤਾ ਅਸੀਂ ਕਿੰਨੀ ਦੇਰ ਤੱਕ ਗੁਪਤ ਰਹਾਂਗੇ, ਕਦੋਂ ਤੱਕ ਲੁਕੇ ਰਹਾਂਗੇ, ਆਖਿਰਕਾਰ ਪ੍ਰਗਟ ਤਾਂ ਹੋਣਾ ਹੀ ਹੈ, ਕਿਉਂਕਿ ਆਏ ਅਸੀਂ ਪ੍ਰਗਟ ਹੋਣ ਵਾਸਤੇ। ਨਾਲੇ ਮਾਤਾ ਜੀ, ਜਿਵੇਂ ਕੋਈ ਸਾਡੇ ਨਾਲ ਪੇਸ਼ ਆਏਗਾ ਅਸੀਂ ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਵਾਂਗੇ, ਪਹਿਲ ਅਸੀਂ ਨਹੀਂ ਕਰਦੇ, ਅਸੀਂ ਕਿਹੜਾ ਰਾਜੇ ਭੀਮ ਚੰਦ ਦਾ ਦੇਸ਼ ਖੋਣ ਚੱਲੇ, ਨਗਾਰਾ ਵਜਾਉਣਾ ਆਪਣੀ ਫੌਜ ਨੂੰ ਲਾਮਬੰਦ ਕਰਨ ਵਾਸਤੇ, ਸ਼ਿਕਾਰ ਖੇਡਣ ਚੜਾਂਗੇ, ਆਪਣੇ ਨਗਰ ਦੀ ਰਾਖੀ ਵਾਸਤੇ ਬੈਠੇ, ਤੇ ਦੂਜਾ ਜੇ ਰਾਜੇ ਭੀਮ ਚੰਦ ਦਾ ਤੁਸੀਂ ਸਾਨੂੰ ਡਰਾਵਾ ਦਿੰਦੇ ਹੋ, ਇਹ ਤਾਂ ਉਹ ਗੱਲ ਹੋਈ ਜਿਵੇਂ ਕਿਸੇ ਬੱਚੇ ਨੂੰ ਡਰਾਈਦਾ ਕਿ ਹਊਆ ਆ ਜਾਏਗਾ। ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਆ, ਭੈ ਭੀਤ ਹੋਣ ਵਾਲੇ ਨਹੀਂ ਹੈ। ਔਰ ਮਾਤਾ ਜੀ, ਇਸ ਨਗਾਰੇ ਦੀ ਆਵਾਜ਼ ਕੇਵਲ ਇੱਕ ਰਿਆਸਤ ਵਿੱਚ ਨਹੀਂ, ਜਿੰਨੀਆਂ ਰਿਆਸਤਾਂ ਨੇ ਹਰ ਰਿਆਸਤ ਵਿੱਚ ਇਸ ਨਗਾਰੇ ਦੀ ਆਵਾਜ਼ ਗੂੰਜੇਗੀ। ਮਾਤਾ ਜੀ ਸਮਝ ਗਏ ਕਿ ਆਪਣੀ ਮਰਜ਼ੀ ਕਰਨਗੇ। ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਵੀ ਬੇਨਤੀਆਂ ਕੀਤੀਆਂ, ਪਰ ਭਾਈ ਸੰਘੋ ਸ਼ਾਹ ਜੀ ਉਹਨਾਂ ਨੇ ਜਵਾਬ ਦਿੱਤਾ ਕੜਕਵੀਂ ਆਵਾਜ਼ ਵਿੱਚ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੋਹਤਰੇ ਹਾਂ, ਇਹ ਉਹਨਾਂ ਦੇ ਪੋਤਰੇ ਹਨ, ਉਹਨਾਂ ਨੇ ਅਨੇਕਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ, ਸਮੇਂ ਦੇ ਬਾਦਸ਼ਾਹ ਨਾਲ ਜੰਗ ਕੀਤਾ ਤੇ ਜਿੱਤਿਆ, ਇਹ ਵੀ ਉਹਨਾਂ ਦੇ ਪੋਤਰੇ ਹਨ, ਉਹਨਾਂ ਵਾਂਗੂ ਇਹਨਾਂ ਦਾ ਵੀ ਤੇਜ ਪ੍ਰਤਾਪ ਫੈਲੇਗਾ, ਅਸੀਂ ਲੁਕਣ ਵਾਸਤੇ ਨਹੀਂ ਬੈਠੇ, ਕਦੋਂ ਤੱਕ ਲੁਕੇ ਰਹਾਂਗੇ, ਆਖਿਰਕਾਰ ਤਾਂ ਪ੍ਰਗਟ ਹੋਣਾ ਹੀ ਪਵੇਗਾ। ਸੋ ਇਹ ਸਾਰੀਆਂ ਵਿਚਾਰਾਂ ਹੋਈਆਂ ਤੋਂ ਕਲਗੀਧਰ ਜੀ ਨੇ ਹੁਕਮ ਕੀਤਾ, ਛੇਤੀ ਨਗਾਰਾ ਤਿਆਰ ਕਰੋ। ਤੋ ਭਾਈ ਸਾਹਿਬ ਭਾਈ ਆਨੰਦ ਚੰਦ ਜੀ ਉਹਨਾਂ ਨੇ ਨਗਾਰਾ ਤਿਆਰ ਕਰਵਾਇਆ, ਨਗਾਰਾ ਬਣ ਕੇ ਤਿਆਰ ਹੋ ਕੇ ਆ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਨਗਾਰਾ ਵਜਾਉਣਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਸਿਮਰਨ ਕਰਕੇ ਉਹਨਾਂ ਦੀ ਅਰਾਧਨਾ ਕਰਕੇ ਆਓ, ਜਿਵੇਂ ਰਣਜੀਤ ਨਗਾਰਾ ਵੱਜਿਆ ਹੈ ਉਹ ਪ੍ਰਸੰਗ ਸਰਵਣ ਕਰੀਏ, ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨੰਦ ਚੰਦ ਕਰ ਬੰਦ ਕੋ ਕਯੋ ਸਮੀਪ ਮੁਕੰਦ।
ਭਾਈ ਸਾਹਿਬ ਭਾਈ ਆਨੰਦ ਚੰਦ ਜੀ ਜਿਨ੍ਹਾਂ ਦੀ ਡਿਊਟੀ ਲਾਈ ਸੀ ਗੁਰੂ ਕਲਗੀਧਰ ਜੀ ਨੇ ਨਗਾਰਾ ਬਣਾਉਣ ਦੀ, ਤੋ ਭਾਈ ਸਾਹਿਬ ਭਾਈ ਆਨੰਦ ਚੰਦ ਜੀ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਆਏ, ਹੱਥ ਜੋੜ ਕੇ ਮੁਕਤੀ ਦਾ ਤੇ ਸਤਿਗੁਰਾਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕਹਿਣ ਲੱਗੇ,
ਦੁੰਦ ਪਯੋ ਬਿਲੰਦ ਅਬ ਕੋ ਦੂਜਾ ਕੋ ਨ ਮਨਿੰਦ।
ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਆਗਿਆ ਅਨੁਸਾਰ ਵੱਡਾ ਨਗਾਰਾ ਬਣ ਕੇ ਤਿਆਰ ਹੋ ਗਿਆ, ਐਸਾ ਨਗਾਰਾ ਬਣਿਆ ਹੈ ਕਿ ਜਿਸ ਨਗਾਰੇ ਵਰਗਾ ਕੋਈ ਦੂਜਾ ਨਗਾਰਾ ਸ਼ਾਇਦ ਹੀ ਇਹ ਸਮਾਜ ਵਿੱਚ ਸੰਸਾਰ ਵਿੱਚ ਹੋਵੇ, ਇਹੋ ਜਿਹਾ ਸੁੰਦਰ ਨਗਾਰਾ ਬਣ ਕੇ ਤਿਆਰ ਹੋਇਆ ਜਿਸ ਵਰਗਾ ਕੋਈ ਦੂਜਾ ਨਗਾਰਾ ਨਹੀਂ ਹੈ।
ਚੋਪਈ ਸੁਣ ਸਤਿਗੁਰ ਨਿਸਮੈ ਤਬ ਸੋਏ।
ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਰਾਤ ਦਾ ਸਮਾਂ ਸੀ ਜਦੋਂ ਭਾਈ ਆਨੰਦ ਚੰਦ ਜੀ ਨੇ ਆ ਕੇ ਦੱਸਿਆ ਕਿ ਨਗਾਰਾ ਬਣ ਕੇ ਤਿਆਰ ਹੋ ਗਿਆ, ਉਹ ਰਾਤ ਦੇ ਸਮੇਂ ਸਤਿਗੁਰੂ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਉੱਠੇ ਬੋਰ ਪ੍ਰਾਤੀ ਕੋ ਜੋਏ।
ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਗਰੀਬਨ ਵਾਜ ਗੁਰੂ ਕਲਗੀਧਰ ਪਾਤਸ਼ਾਹ ਅੰਤਰਯਾਮੀ ਸਤਿਗੁਰੂ ਜੀ ਉੱਠੇ ਹਨ, ਜਾਗੇ ਹਨ।
ਅਦਕ ਤਿਹਾਵਲ ਕਰ ਮੰਗਵਾਯੋ।
ਸਨਾਨ ਪਾਨ ਕਰਕੇ ਮਹਾਰਾਜ ਜੀ ਦਾ ਜੋ ਨਿਤ ਦਾ ਨੇਮ ਸੀ ਉਹ ਗਰੀਬਨ ਵਾਜ ਪਾਤਸ਼ਾਹ ਜੀ ਨੇ ਨਿਭਾਇਆ ਹੈ। ਦਿਨ ਚੜਿਆ, ਮਹਾਰਾਜ ਜੀ ਨੇ ਹੁਕਮ ਕੀਤਾ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰੋ। ਤਿਹਾਵਲ ਕਹਿੰਦੇ ਨੇ ਖੁੱਲੀਆਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਔਰ ਖੁੱਲੀ ਦੇਗ ਤਿਆਰ ਕਰੋ।
ਹਾਏ ਪਰ ਦੁੰਦਪ ਦੀ ਕਸਾਇਓ,
ਹੁਕਮ ਕਰਕੇ ਮਹਾਰਾਜ ਜੀ ਨੇ ਜੋ ਨਗਾਰਾ ਬਣਿਆ ਉਹ ਨਗਾਰਾ ਘੋੜੇ ਦੇ ਉੱਤੇ ਕਸਾਇਆ, ਘੋੜੇ ਦੇ ਉੱਤੇ ਰੱਖ ਕੇ, ਕਿਉਂਕਿ ਇਹ ਨਗਾਰਾ ਵਜਾਉਣ ਵਾਲਾ ਹੈ। ਤੋ ਕਿਉਂਕਿ ਨਗਾਰਿਆਂ ਦੀਆਂ ਵੀ ਵੱਖੋ ਵੱਖਰੀਆਂ ਕਿਸਮਾਂ ਨੇ, ਇੱਕ ਬਹੁਤ ਵੱਡੇ ਆਕਾਰ ਦਾ ਨਗਾਰਾ ਹੁੰਦਾ ਜਿਹੜਾ ਇੱਕੋ ਥਾਂ ਤੇ ਰੱਖ ਕੇ ਵਜਾਇਆ ਜਾਂਦਾ ਹੈ, ਘੋੜੇ ਤੇ ਰੱਖ ਕੇ ਨਗਾਰੇ ਵਜਾਏ ਜਾਂਦੇ ਨੇ, ਕੋਈ ਛੁੱਤਰੀ ਨਗਾਰੇ ਹੁੰਦੇ ਨੇ ਜਿਹੜੇ ਊਂਠ ਤੇ ਰੱਖ ਕੇ ਵਜਾਏ ਜਾਂਦੇ ਨੇ, ਇਸ ਤਰ੍ਹਾਂ ਨਗਾਰੇ ਹਨ। ਇਹ ਜਿਹੜਾ ਨਗਾਰਾ ਸਤਿਗੁਰੂ ਜੀ ਨੇ ਘੋੜੇ ਦੇ ਉੱਤੇ ਕਸਵਾਇਆ ਹੈ,
ਸ਼੍ਰੀ ਨਾਨਕ ਤੇ ਆਦਿਕ ਨਾਮੋ ਲੈ ਅਰਦਾਸ ਕਰੀ ਅਬਰਮ।
ਅਰਦਾਸੀਏ ਸਿੱਖ ਨੇ, ਕਿਉਂਕਿ ਨਗਾਰਾ ਵੱਜਣਾ ਪਹਿਲੇ ਦਿਨ ਗੁਰੂ ਘਰ ਦੇ ਵਿੱਚ ਫੌਜ ਦੇ ਵਿੱਚ ਇਹ ਨਗਾਰਾ ਵੱਜਣਾ, ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰਾ ਵੱਜਣਾ, ਤੋ ਇਹ ਨਗਾਰਾ ਗੁਰੂ ਘਰ ਦੇ ਵਿੱਚ ਨਗਾਰੇ ਦੀ ਪ੍ਰਥਾ ਚੱਲਣੀ ਹੈ ਫੌਜ ਦੇ ਵਿੱਚ, ਇਸ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਅਰਦਾਸ ਕਰਵਾਈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਨੌਵੇਂ ਪਾਤਸ਼ਾਹ ਤੱਕ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੱਕ ਨਾਂ ਲੈ ਕੇ ਅਰਦਾਸ ਕੀਤੀ ਹੈ।
ਪੁਨ ਤੋ ਸਤੁੰ ਕਾਰਨ ਕੀਨਾ,
ਅਰਦਾਸ ਕਰਕੇ ਨਮਸਕਾਰ ਕਰਕੇ ਫਿਰ ਮਹਾਰਾਜ ਜੀ ਨੇ ਆਗਿਆ ਦਿੱਤੀ ਚੋਬਦਾਰ ਨੂੰ, ਹੁਕਮ ਕੀਤਾ ਨਗਾਰਛੀ ਨੂੰ ਕਿ ਭਾਈ ਨਗਾਰੇ ਤੇ ਚੋਭਾ ਲਾਓ। ਮਹਾਰਾਜ ਜੀ ਦਾ ਹੁਕਮ ਮੰਨ ਕੇ, ਆਗਿਆ ਮੰਨ ਕੇ ਅਰਦਾਸ ਤੋਂ ਬਾਅਦ ਨਗਾਰੇ ਦੇ ਉੱਤੇ ਚੋਭ ਮਾਰੀ ਹੈ, ਨਗਾਰਾ ਵਜਾਇਆ ਹੈ।
ਦੂਰ ਦੂਰ ਲਗ ਧੁਨ ਸੁਣ ਲੀਨਾ,
ਨਗਾਰੇ ਦੀ ਆਵਾਜ਼ ਇਤਨੀ ਜ਼ਿਆਦਾ ਗੂੰਜੀ ਹੈ, ਜਦੋਂ ਗੁਰੂ ਕਲਗੀਧਰ ਦਾ ਨਗਾਰਾ ਵੱਜਿਆ ਤੇ ਇਤਨੀ ਜ਼ਿਆਦਾ ਆਵਾਜ਼ ਗੂੰਜੀ ਹੈ ਕਿ ਉਹ ਆਵਾਜ਼ ਦੂਰ ਦੂਰ ਤੱਕ ਸੁਣੀ ਜਾਂਦੀ ਹੈ, ਦੂਰ ਦੂਰ ਤੱਕ ਉਹ ਆਵਾਜ਼ ਕੰਨਾਂ ਵਿੱਚ ਸੁਣੀ ਜਾਂਦੀ ਹੈ।
ਸਭ ਕੇ ਮਨੈ ਵਧਿਓ ਉਤਸ਼ਾਓ,
ਸਭ ਦੇ ਮਨ ਵਿੱਚ, ਕਿਉਂਕਿ ਨਗਾਰਾ ਵੱਜਣ ਦਾ ਮਤਲਬ ਹੈ ਫੌਜ ਵਿੱਚ ਉਤਸ਼ਾਹ ਭਰਨਾ, ਉਹ ਨਗਾਰੇ ਦੀ ਆਵਾਜ਼ ਸੁਣ ਕੇ ਸਾਰਿਆਂ ਦੇ ਮਨ ਵਿੱਚ ਉਤਸ਼ਾਹ ਜਾਗਿਆ, ਸਾਰੇ ਉਤਸ਼ਾਹਿਤ ਹੋਏ ਹਨ, ਸਭ ਅੰਦਰ ਉਤਸ਼ਾਹ ਜਾਗਿਆ ਹੈ।
ਪੁਰ ਨਰ ਅਨਕ ਆਏ ਗੇ ਪਾਹੋ,
ਨਗਰ ਨਿਵਾਸੀਆਂ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ, ਐਸਾ ਨਗਾਰਾ ਜਿਹਦਾ ਨਾਮ ਬਾਅਦ ਵਿੱਚ ਸਤਿਗੁਰਾਂ ਨੇ ਅੱਗੇ ਨਾਮਕਰਨ ਵੀ ਕੀਤਾ ਇਸ ਨਗਾਰੇ ਦਾ, ਰਣਜੀਤ ਨਗਾਰਾ ਨਾਂ ਰੱਖਿਆ। ਤੋ ਕਲਗੀਧਰ ਦਾ ਜਦੋਂ ਨਗਾਰਾ ਵੱਜਿਆ, ਇਸ ਨਗਾਰੇ ਦੀ ਆਵਾਜ਼ ਨਗਰ ਨਿਵਾਸੀਆਂ ਦੇ ਕੰਨਾਂ ਵਿੱਚ ਪਈ, ਬਹੁਤ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਗੁਰੂ ਘਰ ਚੱਲ ਕੇ ਆਏ ਹਨ।
ਪੰਚਾਮ੍ਰਿਤ ਸਭ ਮੈਂ ਵਰਤਾਇਓ,
ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਸਨ, ਸਾਰਿਆਂ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦਾ ਜਿਹੜਾ ਛਾਂਦਾ ਹੈ ਉਹ ਵਰਤਾਇਆ ਗਿਆ ਹੈ।
ਗੁਰਨ ਸਰਾਏ ਸਵਾਦ ਸਭ ਪਾਇਓ,
ਸਭ ਨੇ ਸਤਿਗੁਰਾਂ ਦੀ ਸਲਾਘਾ ਕੀਤੀ, ਦੇਗ ਗੁਰੂ ਕੀ ਬੜੀ ਸਵਾਦੀ ਹੈ, ਆਨੰਦਦਾਇਕ ਹੈ, ਸਭ ਨੇ ਦੇਗ ਛਕੀਆ, ਨਾਲੇ ਸਤਿਗੁਰਾਂ ਦੀ ਸਲਾਘਾ ਕੀਤੀ ਹੈ।
ਸਭ ਸੁਪਟਨ ਤਿਆਰੀ ਨਿਜ ਕਰੇ,
ਸੁਪਟ ਸਨ, ਸੂਰਮੇ ਸਨ, ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਸਨ, ਉਹਨਾਂ ਸਾਰਿਆਂ ਨੇ ਤਿਆਰੀ ਕੀਤੀ। ਜਦੋਂ ਨਗਾਰੇ ਦੀ ਆਵਾਜ਼ ਸੁਣੀ, ਸਭ ਨੂੰ ਪਤਾ ਲੱਗ ਗਿਆ ਕਿ ਹੁਣ ਫੌਜ ਦੀ ਚੜ੍ਹਾਈ ਹੋਣੀ ਹੈ, ਸ਼ਿਕਾਰ ਤੇ ਚੜ੍ਹਨਾ, ਇਸ ਕਰਕੇ ਜਿੰਨੇ ਸਿਪਾਹੀ ਸਨ ਸਾਰਿਆਂ ਨੇ ਤਿਆਰੀ ਕੀਤੀ ਨਗਾਰੇ ਦੀ ਆਵਾਜ਼ ਸੁਣ ਕੇ।
ਤਖਿਨ ਜ਼ੀਨ ਤੁਰੰਗ ਨ ਪਾਏ,
ਉਸੇ ਵਕਤ ਘੋੜਿਆਂ ਦੇ ਉੱਤੇ ਕਾਠੀਆਂ ਪੈ ਗਈਆਂ, ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਦਿੱਤੀਆਂ ਹਨ।
ਸ਼ਸਤਰ ਬਸਤਰ ਸ਼ੁਭ ਅੰਗ ਲਗਾਏ, ਉਤਸ਼ਾਹਤ ਸਤਿਗੁਰ ਡਿਗ ਆਏ।
ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਬੜੇ ਭਾਰੀ ਉਤਸ਼ਾਹ ਦੇ ਨਾਲ ਜਿੰਨੇ ਮਹਾਰਾਜ ਜੀ ਦੇ ਸਿਪਾਹੀ ਸਨ ਸਭ ਤਿਆਰ ਬਰ ਤਿਆਰ ਹੋ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕੋਲ ਆਏ ਹਨ।
ਇਤਨੇ ਮੈਂ ਮਸੰਦ ਮਿਲ ਦੋਏ,
ਇਹਨੇ ਨੂੰ ਦੋ ਮਸੰਦ ਆਏ, ਉਹ ਮਿਲ ਕੇ ਇਕੱਠੇ ਹੋ ਕੇ ਆਏ।
ਸ੍ਰੀ ਗੁਜਰੀ ਕਹਿ ਭੇਜੇ ਸੋਏ,
ਮਾਤਾ ਗੁਜਰੀ ਜੀ ਨੇ ਉਹ ਮਸੰਦਾਂ ਨੂੰ ਆਗਿਆ ਦੇ ਕੇ ਹੁਕਮ ਕਰਕੇ ਗੁਰੂ ਕਲਗੀਧਰ ਕੋਲ ਭੇਜਿਆ ਹੈ।
ਹੱਥ ਜੋੜ ਤਿਨ ਅਰਜ਼ ਗੁਜ਼ਾਰੇ, ਤੁਮ ਪ੍ਰਤ ਮਾਤਾ ਇਹ ਉਚਾਰੇ।
ਮਸੰਦ ਸਨ ਮਾਤਾ ਜੀ ਵੱਲੋਂ ਆ ਕੇ ਕਲਗੀਧਰ ਜੀ ਨੂੰ ਕਹਿਣ ਲੱਗੇ, ਮਾਤਾ ਜੀ ਨੇ ਭੇਜੇ ਸਨ, ਤੇ ਹੈ ਤਾਂ ਮਸੰਦਾਂ ਨੇ ਪਹਿਲਾਂ ਮਾਤਾ ਜੀ ਨੂੰ ਸਿਖਾਇਆ ਸੀ। ਤੋ ਮਾਤਾ ਜੀ ਵੱਲੋਂ ਦੋ ਮਸੰਦ ਆਏ, ਗੁਰੂ ਕਲਗੀਧਰ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੁਣੋ, ਮਾਤਾ ਜੀ ਨੇ ਆਪ ਜੀ ਦੇ ਪ੍ਰਤੀ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਕਿਉਂ ਇਮ ਕਰੋ ਜੇ ਵਧੈ ਬਖੇੜਾ।
ਮਹਾਰਾਜ ਜੀ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਯਾਨੀ ਕਿ ਇਹ ਨਗਾਰਾ ਬਣਵਾ ਕੇ, ਹੁਣ ਨਗਾਰਾ ਵਜਾ ਕੇ ਤੁਸੀਂ ਇੱਥੋਂ ਚੜਾਈ ਵੀ ਕਰਨਾ ਚਾਹੁੰਦੇ ਹੋ, ਦੂਰ ਤੱਕ ਜਾਣਾ ਚਾਹੁੰਦੇ ਹੋ, ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਜਿਹਦੇ ਨਾਲ ਬਖੇੜਾ ਵਧੇਗਾ, ਜਿਹਦੇ ਨਾਲ ਜੰਗ ਯੁੱਧ ਦੇ ਆਸਾਰ ਬਣਨਗੇ।
ਰਿਪ ਕੈ ਲੂਰੀ ਬਲੀ ਬਡੇਰਾ।
ਲੂਰੀ ਰਾਜਾ, ਰਾਜਾ ਭੀਮ ਚੰਦ ਬੜਾ ਬਲੀ ਹੈ, ਬੜਾ ਬਲਵਾਨ ਹੈ, ਜਿਹਦੀ ਰਿਆਸਤ ਵਿੱਚ ਆਪਾਂ ਰਹਿ ਰਹੇ ਹਾਂ ਗੁਰੂ ਜੀ। ਇਹ ਰਿਆਸਤ ਰਾਜੇ ਭੀਮ ਚੰਦ ਦੀ ਕਹਿਲੂਰ ਰਿਆਸਤ ਹੈ, ਤੇ ਸੁਣਿਆ ਰਾਜਾ ਭੀਮ ਚੰਦ ਵੀ ਬਿਲਕੁਲ ਨੇੜੇ ਆ ਕੇ ਰਹਿ ਰਿਹਾ, ਉਹਦੇ ਕੰਨਾਂ ਤੱਕ ਵੀ ਇਹ ਆਵਾਜ਼ ਪਹੁੰਚੇਗੀ ਜਾਵੇਗੀ, ਰਾਜਾ ਕਹਿਲੂਰੀ ਬੜਾ ਬਲੀ ਹੈ, ਬੜਾ ਬਲਵਾਨ ਹੈ।
ਤਾਹੇ ਦੇਸ਼ ਦੁੰਦਪ ਬਜਵਾਵੋ, ਨਾਹਕ ਬੈਠੇ ਸਦਨ ਖਿਜਾਵੋ।
ਤੁਸੀਂ ਉਹਦੇ ਦੇਸ਼ ਦੇ ਵਿੱਚ ਜਾ ਕੇ, ਕਿਉਂਕਿ ਇਹ ਦੇਸ਼ ਉਹਦਾ ਹੈ, ਜਿਹਦਾ ਦੇਸ਼ ਹੁੰਦਾ ਹੈ ਉਸੇ ਰਾਜੇ ਦਾ ਆਪਣੇ ਦੇਸ਼ ਵਿੱਚ ਨਗਾਰਾ ਵੱਜਦਾ, ਕਿਸੇ ਦੂਜੇ ਦਾ ਨਗਾਰਾ ਉਹਦੇ ਦੇਸ਼ ਵਿੱਚ ਵੱਜੇ ਤੇ ਸੁਣ ਕੇ ਕੋਈ ਰਾਜਾ ਸਹਿਣ ਨਹੀਂ ਕਰ ਸਕਦਾ। ਤੁਸੀਂ ਕਿਉਂ ਨਾਹਕ ਬਿਨਾਂ ਕਾਰਨ ਤੋਂ ਉਹਦੇ ਦੇਸ਼ ਵਿੱਚ ਨਗਾਰਾ ਵਜਵਾਉਂਦੇ ਹੋ? ਨਾਹਕ ਬਿਨਾਂ ਕਾਰਨ ਤੋਂ ਉਹਨੂੰ ਘਰ ਬੈਠੇ ਆਪਣੇ ਆਪ ਤੇ ਕਿਉਂ ਖਿਜਾਉਂਦੇ ਹੋ ਕਿ ਰਾਜਾ ਭੀਮ ਚੰਦ ਤੁਹਾਡੇ ਤੇ ਖਿਜੇ? ਇਸ ਤਰ੍ਹਾਂ ਦਾ ਕੰਮ ਕਿਉਂ ਕਰਦੇ ਹੋ?
ਜੇ ਸ਼ਿਕਾਰ ਕੋ ਸ਼ੋਕ ਮਾਨਾ।
ਜੇ ਤੁਹਾਡੇ ਮਨ ਚ ਸ਼ਿਕਾਰ ਖੇਡਣ ਦਾ ਹੀ ਸ਼ੌਂਕ ਹੈ, ਨਗਾਰਾ ਤੁਸੀਂ ਸ਼ਿਕਾਰ ਖੇਡਣ ਵਾਸਤੇ ਨਾਲ ਵਜਾ ਕੇ ਲੈ ਕੇ ਜਾਣਾ, ਜੇ ਤੁਹਾਡੇ ਮਨ ਦੇ ਵਿੱਚ ਸ਼ਿਕਾਰ ਖੇਡਣ ਦਾ ਸ਼ੌਂਕ ਹੈ,
ਗਮਨੋ ਬਿਪਨ ਬਹੀਨ ਨਿਸ਼ਾਨਾ,
ਤੁਸੀਂ ਜੰਗਲ ਵਿੱਚ ਜਿੱਥੇ ਮਰਜ਼ੀ ਜਾਓ ਪਰ ਇਹ ਨਗਾਰਾ ਨਾਲ ਨਾ ਲੈ ਕੇ ਜਾਓ, ਇਹਨੂੰ ਗੁਰੂ ਘਰ ਹੀ ਰਹਿਣ ਦਿਓ। ਇਹ ਨਗਾਰਾ ਆਪਣੇ ਨਾਲ ਤੁਸੀਂ ਜੰਗਲ ਵਿੱਚ ਨਾ ਲੈ ਕੇ ਜਾਓ, ਇਹ ਮਾਤਾ ਜੀ ਨੇ ਬੇਨਤੀ ਕੀਤੀ ਹੈ।
ਮਨ ਭਾਵਨ ਵਿਚਰੋ ਅਰਖਾਵੋ, ਨਿਸ਼ਾ ਪਰੇ ਆਨੰਦਪੁਰ ਆਵੋ।
ਮਹਾਰਾਜ, ਮਾਤਾ ਜੀ ਨੇ ਇਹ ਬੇਨਤੀ ਕਰਕੇ ਭੇਜਿਆ ਸਾਨੂੰ ਕਿ ਗੁਰੂ ਕਲਗੀਧਰ ਜੀ ਨੂੰ ਕਹੋ ਕਿ ਉਹ ਨਗਾਰੇ ਤੋਂ ਬਿਨਾਂ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਣ, ਮਨ ਭਾਉਂਦਾ ਵਿਚਰਨ, ਜਿੱਥੇ ਚਾਹੇ ਮਰਜ਼ੀ ਜਾਣ, ਤੇ ਰਾਤ ਜਦੋਂ ਹੋਵੇ, ਸ਼ਾਮ ਜਦੋਂ ਹੋਵੇ, ਉਦੋਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਜਾਣ।
ਅਪਰ ਮਸੰਦ ਨਿਕਟ ਜੇ ਹੋਤੇ।
ਹੋਰ ਵੀ ਜਿਹੜੇ ਨੇੜੇ ਮਸੰਦ ਸੀ, ਜਦੋਂ ਇਹਨਾਂ ਦੋਵਾਂ ਮਸੰਦਾਂ ਨੇ ਮਾਤਾ ਜੀ ਵੱਲੋਂ ਸਤਿਗੁਰਾਂ ਨੂੰ ਇਹ ਬਚਨ ਕਹੇ, ਤੇ ਲਾਗੇ ਜਿਹੜੇ ਹੋਰ ਮਸੰਦ ਸਨ ਉਹ ਵੀ ਕੋਲ ਖੜੇ ਸਨ।
ਸੁਣ ਕਰ ਸਕਲ ਮਾਤ ਕੇ ਮਤੇ।
ਮਾਤਾ ਜੀ ਦਾ ਇਹ ਮਤਾ ਸੁਣ ਕੇ, ਜੋ ਮਾਤਾ ਜੀ ਨੇ ਬੇਨਤੀ ਭੇਜੀ ਹੈ, ਇਹ ਵਿਚਾਰ ਭੇਜੀ ਹੈ ਮਹਾਰਾਜ ਜੀ ਦੇ ਕੋਲ, ਇਸ ਮਤੇ ਨੂੰ, ਮਾਤਾ ਜੀ ਦੇ ਮਤੇ ਨੂੰ ਉਹਨਾਂ ਮਸੰਦਾਂ ਨੇ ਸੁਣਿਆ ਹੈ।
ਕਹਿ ਕਹਿ ਪੁਸ਼ਟ ਬਣਾਏ ਸੁਣਾਵੇ।
ਮਾਤਾ ਜੀ ਦੀ ਕਈ ਗੱਲ ਨੂੰ ਹੋਰ ਪਰੋੜ ਕਰਨ ਵਾਸਤੇ, ਹੋਰ ਪੱਕਿਆਂ ਕਰਨ ਵਾਸਤੇ, ਕਈ ਤਰ੍ਹਾਂ ਦੇ ਢੰਗ ਨਾਲ, ਕਈ ਤਰ੍ਹਾਂ ਦੇ ਤਰੀਕਿਆਂ ਨਾਲ, ਕਈ ਪ੍ਰਕਾਰ ਨਾਲ ਗੱਲਾਂ ਬਣਾ ਬਣਾ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ।
ਸੋ ਰਾਜੇ ਗਿਰ ਰਾਜ ਕਮਾਵੇ।
ਕਹਿਣ ਲੱਗੇ ਉਹ ਮਸੰਦ, ਮਾਤਾ ਜੀ ਦੀ ਗੱਲ ਨੂੰ ਹੀ ਅੱਗੇ ਤੋਰਦਿਆਂ ਉਹ ਮਸੰਦ ਬੋਲੇ, ਕਹਿਣ ਲੱਗੇ ਮਹਾਰਾਜ ਇੱਥੇ ਜਿਹੜੇ ਗਿਰੀ ਰਾਜੇ, ਗਿਰ ਰਾਜੇ ਦਾ ਮਤਲਬ ਹੈ ਪਹਾੜੀ ਰਾਜੇ, ਮਹਾਰਾਜ ਇੱਥੇ ਰਾਜ ਕਮਾਉਂਦੇ ਨੇ, ਪਹਾੜੀ ਰਾਜਿਆਂ ਦਾ ਇਸ ਇਲਾਕੇ ਵਿੱਚ, ਇਸ ਦੇਸ਼ ਵਿੱਚ ਰਾਜ ਹੈ।
ਮੇਲ ਤਿਨੇ ਸੰਗ ਆਛੈ ਹੈ।
ਉਹਨਾਂ ਦੇ ਨਾਲ ਮੇਲ ਕਰਕੇ ਰਹਿਣਾ ਇਹੀ ਸਾਡੇ ਵਾਸਤੇ ਚੰਗਾ, ਉਹਨਾਂ ਨਾਲ ਮਿਲ ਕੇ ਰਹਿਣਾ, ਉਹਨਾਂ ਨਾਲ ਮੁਲਾਕਾਤ ਕਰਕੇ ਰਹਿਣਾ ਇਹੀ ਸਾਡੇ ਵਾਸਤੇ ਚੰਗਾ ਹੈ।
ਕਰੋ ਨਾ ਸੋ ਜਿਸ ਤੇ ਰਿਸ ਲੈ।
ਮਹਾਰਾਜ ਤੁਹਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹ ਪਹਾੜੀ ਰਾਜੇ ਤੁਹਾਡੇ ਨਾਲ ਰੁੱਸ ਜਾਣ, ਉਹ ਤੁਹਾਡੇ ਨਾਲ ਖਿੱਜ ਜਾਣ, ਜਾਂ ਕ੍ਰੋਧੀ ਹੋ ਕੇ ਤੁਹਾਡੇ ਤੇ ਹਮਲਾਵਰ ਬਣ ਕੇ ਆਉਣ।
ਸਮਤਾ ਤਿਨ ਕੀ ਹੋਏ ਆਵੇ।
ਤੇ ਮਹਾਰਾਜ ਜੀ ਭਲਾ ਇਹ ਦੱਸੋ ਕਿ ਤੁਸੀਂ ਗੁਰੂ ਫਕੀਰ ਹੋ, ਉਹ ਰਾਜੇ ਨੇ, ਉਹਨਾਂ ਦੇ ਨਾਲ ਤੁਹਾਡੀ ਬਰਾਬਰੀ ਕਿਵੇਂ ਹੋ ਸਕਦੀ ਹੈ?
ਕਿਮ ਸਮਤਾ ਤਿਨ ਕੀ ਹੋਏ ਆਵੇ, ਲੜਨ ਮਰਨ ਇਕੱਠੇ ਹੋਏ ਜਾਵੇ।
ਮਹਾਰਾਜ ਉਹਨਾਂ ਦੇ ਨਾਲ ਆਪਣੀ ਸਮਤਾ ਬਰਾਬਰੀ ਕਿਵੇਂ ਬਣਾਉਂਦੀ ਹੈ? ਜਦੋਂ ਲੜਨ ਮਰਨ ਦੀ ਗੱਲ ਹੋਵੇਗੀ ਤੇ ਕੱਲਾ ਇੱਕ ਰਾਜਾ ਨਹੀਂ ਆਏਗਾ, ਉਹ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣਗੇ। ਇੱਕ ਰਾਜਾ ਹੀ ਨਹੀਂ ਆਏਗਾ ਇਕੱਲਾ, ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਇਕੱਠੇ ਹੋ ਜਾਣਗੇ ਜਦੋਂ ਲੜਨ ਮਰਨ ਦੀ ਗੱਲ ਹੋਵੇਗੀ।
ਬਾਰ ਬਾਰ ਮਾਤਾ ਬਰਜੰਤ ਆਗੇ ਤੁਮ ਜਾਨੋ ਭਗਵੰਤ।
ਮਹਾਰਾਜ ਜੀ ਤੁਹਾਡੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਵੀ ਤੁਹਾਨੂੰ ਬਾਰ ਬਾਰ ਕਹਿ ਕੇ ਵਰਜ ਰਹੇ ਨੇ ਇਸ ਕੰਮ ਤੋਂ, ਨਗਾਰਾ ਵਜਾਉਣ ਤੋਂ ਰੋਕ ਰਹੇ ਨੇ। ਅੱਗੇ ਅਸੀਂ ਵੀ ਇਹੀ ਕਹਿ ਰਹੇ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ, ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਸੇ ਤਰ੍ਹਾਂ ਕਰੋ, ਜਿਵੇਂ ਤੁਹਾਡੇ ਮਨ ਨੂੰ ਭਾਉਂਦੀ ਹੈ ਤੁਸੀਂ ਉਸੇ ਤਰ੍ਹਾਂ ਕਰੋ।
ਸੁਣ ਕਲਗੀ ਤਰ ਕਹੋ ਤਿੰਨੋ ਕੋ।
ਜਦੋਂ ਮਸੰਦਾ ਨੇ ਇਸ ਤਰ੍ਹਾਂ ਬਚਨ ਕਹੇ ਤੋ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ ਤੇ ਕਹਿਣ ਲੱਗੇ,
ਜਨਨੀ ਜਨਨੀ ਸੰਮਤ ਬੈਨ ਤਿੰਨੋ ਕੇ।
ਔਰ ਉਹਨਾਂ ਦੇ ਬੋਲ ਵੀ ਮਾਤਾ ਜੀ ਦੇ ਬੋਲਾਂ ਨਾਲ ਮਿਲੇ ਜੁਲੇ ਬੋਲ ਸਨ, ਜਿਵੇਂ ਮਾਤਾ ਜੀ ਨੇ ਬੇਨਤੀ ਕਰਕੇ ਭੇਜਿਆ ਸੀ ਉਹਨਾਂ ਮਸੰਦਾਂ ਨੂੰ ਉਸੇ ਤਰ੍ਹਾਂ ਦੀ ਗੱਲ ਇਹ ਮਸੰਦ ਵੀ ਮਾਤਾ ਜੀ ਦੇ ਮਤੇ ਅਨੁਸਾਰ ਹੀ ਕਹਿ ਰਹੇ ਨੇ।
ਰਾਜ ਸਾਜ ਕੇ ਕਾਰਜ ਜੇ
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਿਹੜੇ ਰਾਜ ਤੇ ਸਾਜ ਦੇ ਕੰਮ ਹਨ,
ਰਾਜ ਕਾਜ ਕੇ ਕਰਬੇ ਜੋਈ ਕਰਬੇ ਜੰਗ ਆਦਿ ਹੈ ਤੇ।
ਮਹਾਰਾਜ ਜੀ ਕਹਿੰਦੇ ਜਿਹੜੇ ਰਾਜ ਤੇ ਸਾਜ ਦੇ ਕੰਮ ਨੇ ਉਹਦੇ ਵਿੱਚ ਜੰਗ ਯੁੱਧ ਵੀ ਆਉਂਦੇ ਨੇ, ਉਹਦੇ ਵਿੱਚ ਜੰਗ ਵੀ ਕਰਨੇ ਪੈਂਦੇ ਨੇ। ਜੇ ਅਸੀਂ ਬਾਕੀ ਸਾਰੇ ਰਾਜ ਸਾਜ ਦੇ ਚਿੰਨ੍ਹ ਧਾਰਨ ਕੀਤੇ ਨੇ ਤੇ ਫਿਰ ਜ਼ਰੂਰੀ ਹੈ ਕਿ ਜੰਗ ਵੀ ਹੋਣਗੇ। ਰਾਜ ਸਾਜ ਦੇ ਜਿਤਨੇ ਕੰਮ ਨੇ ਉਹਦੇ ਵਿੱਚ ਜੰਗ ਕਰਨੇ ਵੀ ਬਣ ਆਉਂਦੇ ਹਨ।
ਤਿੰਨ ਕੇ ਜਾਣ ਸਕੈ ਨੈ ਮਾਏ।
ਮਾਤਾ ਜੀ ਇਹਦੇ ਬਾਰੇ ਨਹੀਂ ਜਾਣਦੇ, ਮਾਤਾ ਜੀ ਨੂੰ ਕੀ ਪਤਾ ਕਿ ਰਾਜ ਸਾਜ ਦੇ ਵਿੱਚ ਕੀ ਕੁਝ ਹੁੰਦਾ, ਕੀ ਕੁਝ ਵਰਤਦਾ ਹੈ, ਮਾਤਾ ਜੀ ਇਹਦੇ ਬਾਰੇ ਨਹੀਂ ਜਾਣਦੇ।
ਕਿਆ ਗਿਰਪਤ ਜਿਨ ਤੇ ਡਰ ਪਾਏ।
ਕੀ ਨੇ ਪਹਾੜੀ, ਜਿਨ੍ਹਾਂ ਪਹਾੜੀ ਰਾਜਿਆਂ ਦਾ ਬਾਰ ਬਾਰ ਤੁਸੀਂ ਵੀ ਮਸੰਦੋ ਡਰ ਦੇ ਰਹੇ ਹੋ ਸਾਨੂੰ, ਮਾਤਾ ਜੀ ਵੀ ਸਾਨੂੰ ਉਹਨਾਂ ਦਾ ਨਾਂ ਲੈ ਕੇ ਡਰਾ ਰਹੇ ਨੇ, ਇਹ ਹੈਣ ਕੀ ਸਾਡੇ ਸਾਹਮਣੇ। ਵੇਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਹੌਸਲਾ ਕਿਤਨਾ ਬੁਲੰਦ ਹੈ, ਧੀਰਜ ਕਿਤਨਾ ਤੇ ਠਰੰਮਾ ਕਿਤਨਾ ਹੈ। ਮਹਾਰਾਜ ਜੀ ਕਹਿੰਦੇ ਪਹਾੜੀ ਰਾਜੇ ਭਲਾ ਕੀ ਹਨ।
ਹਮਕੋ ਆਗਿਆ ਪੁਰਖ ਅਕਾਲ ਕਰੈ ਰਿਪ ਰਣ ਕਰੈ ਵਿਸਾਲ।
ਨੇ ਪਹਾੜੀ ਰਾਜੇ ਜਿਨ੍ਹਾਂ ਤੋਂ ਅਸੀਂ ਡਰੀਏ, ਸਾਨੂੰ ਤਾਂ ਅਕਾਲ ਪੁਰਖ ਦੀ ਆਗਿਆ ਹੈ ਤੇ ਜੋ ਅਕਾਲ ਪੁਰਖ ਦੀ ਆਗਿਆ ਹੁਕਮ ਹੈ ਅਸੀਂ ਤਾਂ ਉਹ ਕਰਨਾ। ਜਿਵੇਂ ਕਹਿ ਕੇ ਬਚਿੱਤਰ ਨਾਟਕ ਚ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਨੇ ਦਸਮ ਗ੍ਰੰਥ ਚ ਕਿ ਜਿਵੇਂ ਸਾਨੂੰ ਅਕਾਲ ਪੁਰਖ ਜੀ ਨੇ ਕਹਿ ਕੇ ਭੇਜਿਆ ਹੈ, ਆਗਿਆ ਕਰਕੇ ਭੇਜਿਆ, ਅਸੀਂ ਤਾਂ ਉਸੇ ਤਰ੍ਹਾਂ ਹੀ ਕਰਨਾ, ਕਿਸੇ ਦੀ ਕਾਣ ਕਨੋੜ ਨਹੀਂ ਕਰਨੀ ਨਾ ਰੱਖਣੀ। ਤੋ ਗੁਰੂ ਕਲਗੀਧਰ ਜੀ ਇੱਥੇ ਵੀ ਕਹਿ ਰਹੇ ਨੇ ਨਾ ਮਸੰਦਾਂ ਨੂੰ ਸੰਬੋਧਨ ਕਰਕੇ ਕਿ ਸਾਨੂੰ ਤਾਂ ਅਕਾਲ ਪੁਰਖ ਦੀ ਆਗਿਆ ਹੈ, ਬਿਗੜੈ ਰਿਪਰਣ ਕਰੈ ਵਿਸਾਲ। ਜੇ ਦੁਸ਼ਮਣ ਵਿਗੜੇਗਾ ਤੇ ਫਿਰ ਉਹਦੇ ਨਾਲ ਵਿਸ਼ਾਲ ਜੰਗ ਵੀ ਕਰਾਂਗੇ, ਯੁੱਧ ਵੀ ਕਰਾਂਗੇ, ਔਰ ਸਾਡਾ ਯੁੱਧ ਕਿਸੇ ਜ਼ਰ ਜ਼ੋਰੂ ਤੇ ਜ਼ਮੀਨ ਪਿੱਛੇ ਨਹੀਂ ਹੋਵੇਗਾ, ਸਾਡਾ ਯੁੱਧ ਧਰਮ ਯੁੱਧ ਕਹਿਲਾਏਗਾ। ਅਸੀਂ ਧਰਮ ਯੁੱਧ ਕਰਨਾ, ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ, ਅਸੀਂ ਕਿਸੇ ਜ਼ਰ ਜ਼ੋਰੂ ਜ਼ਮੀਨ ਪਿੱਛੇ ਨਹੀਂ ਲੜਨਾ। ਤੋ ਇਸ ਕਰਕੇ ਸਾਡਾ ਜਿਹੜਾ ਲੜਨਾ ਵੀ ਹੋਵੇਗਾ ਜੇ ਦੁਸ਼ਮਣ ਸਾਡੇ ਤੇ ਚੜ ਕੇ ਆਵੇਗਾ।
ਪੂਰਬ ਧਰੈ ਨਾ ਕਿਸੋਂ ਬੈਰ ਹੰਕਾਰੀ ਕੋ ਕਬੋ ਨ ਖੈਰ।
ਮਸੰਦੋ ਇਹ ਗੱਲ ਸੁਣ ਲਓ ਧਿਆਨ ਦੇ ਕੇ, ਪਹਿਲਾਂ ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ, ਸਾਡੇ ਮਨ ਚ ਪਹਿਲਾਂ ਕਿਸੇ ਪ੍ਰਤੀ ਵੀ ਵੈਰ ਨਹੀਂ, ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ। ਪਰ ਜੇ ਕੋਈ ਹੰਕਾਰੀ ਚੜ ਕੇ ਆਵੇਗਾ ਤੇ ਫਿਰ ਅਸੀਂ ਉਹਦੀ ਖੈਰ ਵੀ ਨਹੀਂ ਮੰਗਣੀ, ਫਿਰ ਉਹਦੀ ਖੈਰ ਵੀ ਨਹੀਂ। ਜੇ ਕੋਈ ਹੰਕਾਰੀ ਆਖੇ ਕਿ ਅਸੀਂ ਜਾ ਕੇ ਗੁਰੂ ਘਰ ਨੂੰ ਦਬਾਈਏ ਤੇ ਫਿਰ ਉਹਦੀ ਖੈਰ ਵੀ ਕੋਈ ਨਹੀਂ
ਇਮ ਪੰਤੇ ਘੋੜਾ ਤਬ ਆਯੋ
ਇਹਦਾ ਬਚਨ ਕਰ ਰਹੇ ਸਨ ਕਲਗੀਧਰ ਜੀ ਤੇ ਇਤਨੇ ਨੂੰ ਮਹਾਰਾਜ ਜੀ ਦਾ ਘੋੜਾ ਸ਼ਿੰਗਾਰ ਕੇ ਸਤਿਗੁਰੂ ਜੀ ਦਾ ਸੇਵਾਦਾਰ ਮਹਾਰਾਜ ਜੀ ਕੋਲ ਘੋੜਾ ਲੈ ਆਇਆ
ਬਲੀ ਚੱਪਲ ਨਟ ਜਿਮ ਦਰਸਾਇਓ
ਬੜਾ ਬਲੀ ਬੜਾ ਚੰਚਲ ਬੜਾ ਤੇਜ ਨਟ ਵਾਂਗੂ ਬਾਜੀਆਂ ਪਾਉਂਦਾ ਘੋੜਾ ਮਹਾਰਾਜ ਗੁਰੂ ਕਲਗੀਧਰ ਜੀ ਦਾ ਆਇਆ ਹੈ
ਖੜਗ ਨਿਖੰਗ ਬੰਦ ਕਰ ਸੰਗ
ਕਲਗੀਧਰ ਪਾਤਸ਼ਾਹ ਨੇ ਗਾਤਰੇ ਤੇਗ ਧਾਰਨ ਕੀਤੀ ਹੈ ਮੋਢਿਆਂ ਤੇ ਤੀਰ ਦਾ ਪੱਥਾ ਆਪਣੀ ਲੱਕ ਨਾਲ ਬੱਧਾ ਹੈ
ਕਰ ਤਰ ਧਨ ਕੀ ਨਿਕਟ ਤੁਰੰਗ
ਅੱਖ ਦੇ ਵਿੱਚ ਮਹਾਰਾਜ ਜੀ ਨੇ ਬੜਾ ਕਠੋਰ ਤਨਖ ਧਾਰਨ ਕੀਤਾ ਹੋਇਆ ਤੇ ਤਨਖ ਹੱਥ ਵਿੱਚ ਪਕੜ ਕੇ ਮੋਢੇ ਤੇ ਤੀਰਾਂ ਦਾ ਪੱਥਾ ਗਾਤਰੇ ਤੇਗ ਹੈ ਤੇ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਛੋਟੇ ਸ਼ਸਤਰ ਜਿਵੇਂ ਜਮਧਰ ਕਟਾਰ ਬਿਛੂਆ ਖੰਜਰ ਉਹ ਸ਼ਸਤਰ ਵੀ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਸੋਭਨੀਕ ਨੇ ਏਦਾਂ ਤਿਆਰ ਬਰ ਤਿਆਰ ਹੋ ਕੇ ਗੁਰੂ ਕਲਗੀਧਰ ਜੀ ਘੋੜੇ ਦੇ ਨੇੜੇ ਆਏ ਹਨ
ਮਗਰ ਕਾਬ ਦੇ ਭੇ ਅਸਵਾਰ
ਮਹਾਰਾਜ ਜੀ ਨੇ ਘੋੜੇ ਦੀ ਕਾਠੀ ਦੇ ਵਿੱਚ ਜਿਹੜੀ ਰਕਾਬ ਹੁੰਦੀ ਹੈ ਉਸ ਰਕਾਬ ਦੇ ਵਿੱਚ ਮਹਾਰਾਜ ਜੀ ਨੇ ਆਪਣਾ ਚਰਨ ਪਾਇਆ ਔਰ ਪਲਾਕੀ ਮਾਰ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਘੋੜੇ ਤੇ ਸਵਾਰ ਹੋਏ ਨੇ
ਕਹਿ ਕਰ ਬਾਗ ਗਮਨੀ ਚਿਤਾਰ
ਮਹਾਰਾਜ ਜੀ ਨੇ ਘੋੜੇ ਦੀ ਵਾਗ ਘੋੜੇ ਦੀ ਲਗਾਮ ਆਪਣੇ ਹੱਥ ਵਿੱਚ ਪਕੜੀ ਹੈ ਔਰ ਵਾਗ ਘੋੜੇ ਦੀ ਆਪਣੇ ਹੱਥ ਵਿੱਚ ਪਕੜ ਕੇ ਮਹਾਰਾਜ ਜੀ ਨੇ ਚੱਲਣ ਦਾ ਫੁਰਨਾ ਕੀਤਾ ਹੈ
ਲੱਖ ਪ੍ਰਭ ਰੁਖ ਤਬ ਧੁੰਦਪ ਬਾਜਾ
ਮਹਾਰਾਜ ਜੀ ਨੇ ਜਦੋਂ ਚੱਲਣ ਦੀ ਇੱਛ ਧਾਰਨ ਕੀਤੀ ਤੋ ਸਤਿਗੁਰਾਂ ਦਾ ਰੁੱਖ ਵੇਖ ਕੇ ਚੱਲਣ ਦਾ ਨਗਾਰਚੀ ਨੇ ਨਗਾਰੇ ਤੇ ਦੋਹਰੀਆਂ ਚੋਭਾ ਲਾਈਆਂ ਚਾਲੇ ਦਾ ਨਗਾਰਾ ਹੈ ਤੋ ਸਤਿਗੁਰਾਂ ਦਾ ਰੁੱਖ ਕਿਉਂਕਿ ਸਤਿਗੁਰਾਂ ਦੀ ਚੜ੍ਹਾਈ ਹੋਣ ਲੱਗੇ ਕਲਗੀਧਰ ਨੇ ਚੜ੍ਹਨਾ ਤੋ ਮਹਾਰਾਜ ਜੀ ਦੀ ਚੜ੍ਹਾਈ ਸਮੇਂ ਨਗਾਰਚੀ ਨੇ ਦੋਹਰੀਆਂ ਚੋਭਾ ਨਗਾਰੇ ਤੇ ਮਾਰੀਆਂ ਹਨ
ਦੋਰੀ ਚੋਭ ਮਨੋ ਕਨ ਗਾਜਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕੇ ਜਦੋਂ ਨਗਾਰਾ ਵੱਜਿਆ ਦੋਹਰੀ ਚੋਭ ਲੱਗੀ ਨਗਾਰੇ ਤੇ ਇਸ ਤਰ੍ਹਾਂ ਵੱਜਿਆ ਮਾਨੋ ਗੁਰੂ ਖਾਲਸਾ ਜੀ ਜਿਵੇਂ ਕੋਈ ਬੱਦਲ ਗਰਜਦੇ ਹੋਣ ਬੱਦਲਾਂ ਦੀ ਗੜਗੜਾਹਟ ਹੁੰਦੀ ਹੋਵੇ ਏਦਾਂ ਮਹਾਰਾਜ ਜੀ ਦਾ ਨਗਾਰਾ ਵੱਜਿਆ ਹੈ
ਚਲੇ ਅਨੰਦਪੁਰ ਤੇ ਤਬ ਬਾਹਰ
ਸਤਿਗੁਰੂ ਜੀ ਦਾ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ ਕਲਗੀਧਰ ਦੀ ਸਵਾਰੀ ਨਾਲ ਪਿੱਛੇ ਪਿੱਛੇ ਜਾ ਰਹੀ ਹੈ ਨਿਸ਼ਾਨਚੀ ਜਾ ਰਹੇ ਨੇ ਸੂਰਜ ਮੁਖੀ ਮਹਾਰਾਜ ਜੀ ਦੇ ਨਾਲ ਨਾਲ ਜਾ ਰਹੀ ਹੈ ਨਕੀਬ ਅੱਗੇ ਅੱਗੇ ਮਹਾਰਾਜ ਜੀ ਦਾ ਸੁਜਸ ਕਰਦਾ ਜਾ ਰਿਹਾ ਸਿਪਾਹੀ ਫੌਜਾਂ ਨਾਲ ਨਾਲ ਹਨ ਇਸ ਤਰ੍ਹਾਂ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਬਾਹਰ ਨਿਕਲੇ ਨੇ
ਕਰੈ ਬਿਲੋਕਨ ਨਰਗਨ ਜ਼ਹਰ
ਜਿਤਨੇ ਨਗਰ ਨਿਵਾਸੀ ਨੇ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਮਹਾਰਾਜ ਜੀ ਨੂੰ ਜਾਂਦਿਆਂ ਨੂੰ ਪਾਤਸ਼ਾਹ ਨੂੰ ਵੇਖਦੇ ਨੇ ਨਗਾਰਾ ਵੱਜਦਾ ਸੁਣਦੇ ਨੇ
ਗਮਨੇ ਉੱਤਰ ਦਿਸ਼ਮੁਖ ਕਰਕੇ
ਸ੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਉੱਤਰੀ ਪਾਸਾ ਹੈ ਉੱਤਰੀ ਦਿਸ਼ਾ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਸ ਉੱਤਰੀ ਦਿਸ਼ਾ ਵਾਲੇ ਪਾਸੇ ਨੂੰ ਗਏ ਨੇ
ਸੁੰਦਰ ਸ਼ਗਨ ਦੀਖ ਮੁਦ ਭਰਕੇ
ਜਦੋਂ ਚੱਲੇ ਨੇ ਸਾਰੇ ਸ਼ੁਭ ਸ਼ਗਨ ਹੀ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਵੇਖ ਕੇ ਮੁੱਧ ਤੇ ਖੁਸ਼ੀ ਸਿਪਾਹੀਆਂ ਅੰਦਰ ਪੈਦਾ ਹੋ ਰਹੀ ਹੈ
ਚੜੀ ਬ੍ਰਿੰਦ ਸੈਨਾ ਚੱਲ ਪਾਛੇ
ਮਹਾਰਾਜ ਜੀ ਦੀ ਫੌਜ ਸੀ ਸਿਪਾਹੀ ਸਨ ਸਭ ਤਿਆਰ ਬਰ ਤਿਆਰ ਹੋ ਕੇ ਨਾਲ ਨਾਲ ਪਿੱਛੇ ਪਿੱਛੇ ਚੜ ਪਏ ਨੇ
ਭਾਵ ਉਤਸ਼ਾਹ ਸੁਪਟ ਮਨ ਆਛੇ
ਸੂਰਮਿਆਂ ਦੇ ਮਨਾਂ ਵਿੱਚ ਬੜਾ ਉਤਸ਼ਾਹ ਹੈ ਬੜਾ ਚਾਉ ਹੈ ਚੜਨ ਵੇਲੇ ਨਗਾਰੇ ਦੀ ਆਵਾਜ਼ ਸਾਰਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਨਾਲੇ ਸ਼ੁਭ ਸ਼ਗਨ ਨੇ ਚਾਰੇ ਪਾਸੇ ਸ਼ੁਭ ਸ਼ਗਨ ਦਾ ਇੱਕ ਇਹ ਵੀ ਪ੍ਰਤੀਕ ਹੈ ਕਿ ਚੜ੍ਹਨ ਸਮੇਂ ਚੜ੍ਹਾਈ ਸਮੇਂ ਮਨ ਵਿੱਚ ਉਤਸ਼ਾਹ ਹੈ ਖੁਸ਼ੀ ਹੈ ਸਾਰੇ ਸੂਰਮਿਆਂ ਦੇ ਅੰਦਰ
ਚੱਪਲ ਚਿੱਲਾ ਕੀ ਚਲਤ ਤੁਰੰਗ
ਮਹਾਰਾਜ ਜੀ ਦੇ ਨਾਲ ਨਾਲ ਜਿੰਨੇ ਸੂਰਮੇ ਨੇ ਸਾਰਿਆਂ ਦੇ ਘੋੜੇ ਬੜੇ ਚੰਚਲ ਨੇ ਬੜੇ ਚਲਾਕ ਤੇ ਬੜੀ ਤੇਜ਼ੀ ਨਾਲ ਚੱਲਣ ਵਾਲੇ ਫੁਰਤੀ ਨਾਲ ਚੱਲਣ ਵਾਲੇ ਫੁਰਤੀਲੇ ਘੋੜੇ ਹਨ
ਗਮਨੇ ਅੰਗ ਭਰੇ ਬਲ ਸੰਗ
ਔਰ ਘੋੜਿਆਂ ਦੇ ਸਰੀਰ ਬਲ ਨਾਲ ਭਰੇ ਹੋਏ ਜਾਨ ਤੇ ਤਾਕਤ ਨਾਲ ਭਰੇ ਹੋਏ ਨੇ ਤੇ ਬਲ ਨਾਲ ਭਰੇ ਹੋਏ ਘੋੜੇ ਬੜੇ ਬਲਵਾਨ ਹੋ ਕੇ ਸੂਰਮਿਆਂ ਨੂੰ ਚੁੱਕ ਕੇ ਲਿਜਾ ਰਹੇ ਨੇ
ਸਨੇ ਸਨੇ ਕਾਨਨ ਮੈਂ ਗਏ
ਏਦਾਂ ਚਲਦਿਆਂ ਚਲਦਿਆਂ ਨਗਰ ਦੀ ਉੱਤਰੀ ਦਿਸ਼ਾ ਵੱਲ ਮਹਾਰਾਜ ਜੀ ਚਲਦਿਆਂ ਚਲਦਿਆਂ ਜਿਹੜਾ ਜੰਗਲ ਸੀ ਗੂੜਾ ਜੰਗਲ ਹੈ ਉਸ ਗਹਿਬਰਗਨ ਘੋਰ ਦੇ ਵਿੱਚ ਮਹਾਰਾਜ ਜੀ ਜੰਗਲ ਵਿੱਚ ਗਏ ਹਨ
ਜਾਤ ਅਨੇਕ ਮ੍ਰਿਗ ਦੇਖਤ ਬਏ
ਜੰਗਲ ਵਿੱਚ ਗਏ ਤੇ ਜਦੋਂ ਇੱਕਦਮ ਹਲਚਲ ਮਚਦੀ ਹੈ ਤੇ ਹਿਰਨ ਦੌੜਦੇ ਨੇ, ਤੋ ਜਿਤਨੇ ਜੰਗਲ ਦੇ ਹਿਰਨ ਸਨ ਉਹ ਦੌੜੇ ਨੇ, ਮਹਾਰਾਜ ਜੀ ਦੇ ਨਾਲ ਸਿਪਾਹੀਆਂ ਨੂੰ ਫੌਜਾਂ ਨੂੰ ਵੇਖ ਕੇ ਦੌੜੇ ਹਨ।
ਤੀਰਨ ਸਾਥ ਕਿਤਕ ਤੈ ਮਾਰੇ,
ਧਰ ਜੀ ਮਹਾਰਾਜ ਜੀ ਨੇ ਆਪਣੇ ਕਮਾਨ ਵਿੱਚੋਂ ਤੀਰ ਛੱਡ ਕੇ ਅਨੇਕਾਂ ਹਿਰਨਾਂ ਦਾ ਸ਼ਿਕਾਰ ਖੇਡਿਆ, ਅਨੇਕਾਂ ਤੀਰਾਂ ਨੂੰ ਅਨੇਕਾਂ ਹਿਰਨਾਂ ਨੂੰ ਮਹਾਰਾਜ ਜੀ ਨੇ ਮਾਰਿਆ ਹੈ।
ਗੁਰ ਕਰ ਤੇ ਮਰ ਸੁਰਗ ਸਿਧਾਰੇ,
ਕਲਗੀਧਰ ਜੀ ਦੇ ਹੱਥੋਂ ਤੀਰ ਖਾ ਕੇ ਮਰਨ ਉਪਰੰਤੋ ਜਿੰਨੇ ਹਿਰਨ ਨੇ ਸਵਰਗਪੁਰੀ ਨੂੰ ਜਾ ਰਹੇ ਨੇ, ਕਿਉਂਕਿ ਕਲਗੀਧਰ ਦੇ ਹੱਥੋਂ ਉਹਨਾਂ ਦੀ ਮੌਤ ਆ ਰਹੀ ਹੈ। ਦਸਵੇਂ ਪਾਤਸ਼ਾਹ ਜੇ ਕਿਤੇ ਇਹਨਾਂ ਜੰਗਲੀ ਜਾਨਵਰਾਂ ਨੂੰ ਮਾਰ ਰਹੇ ਨੇ ਤੇ ਮਾਰ ਕੇ ਇਹਨਾਂ ਦਾ ਸੰਘਾਰ ਕਰ ਰਹੇ ਨੇ, ਤੋ ਕਲਗੀਧਰ ਜੀ ਇਹਨਾਂ ਨੂੰ ਨਾਲ ਨਾਲ ਮੁਕਤੀ ਪ੍ਰਦਾਨ ਵੀ ਕਰ ਰਹੇ ਨੇ। ਇਸੇ ਕਰਕੇ ਗੁਰਬਾਣੀ ਦਾ ਮਹਾਵਾਕ ਹੈ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ। ਸਤਿਗੁਰਾਂ ਨੇ ਪਸ਼ੂਆਂ ਦਾ ਵੀ ਬਹੁਤ ਪਸ਼ੂਆਂ ਦਾ ਵੀ ਉਧਾਰ ਕੀਤਾ ਤੇ ਕਹਿੰਦੇ ਇਸ ਤਰ੍ਹਾਂ ਜਿੰਨੇ ਹਿਰਨ ਮਰਦੇ ਨੇ ਉਹ ਵੀ ਮਰਨ ਉਪਰੰਤ ਸਵਰਗ ਨੂੰ ਜਾ ਰਹੇ ਨੇ।
ਕਿਤਕ ਤੁਫੰਗਨ ਸੰਗ ਸਿਧਾਰੇ,
ਤਾਂ ਕਈ ਬੰਦੂਕਾਂ ਨਾਲ ਮਾਰੇ ਨੇ, ਗੋਲੀਆਂ ਦਾਗ ਕੇ ਮਾਰੇ ਹਨ।
ਖੋਜੈ ਸੁਪੱਟ ਧੁਆਏ ਅਗਾਰੇ,
ਸੂਰਮੇ ਦੁੜਾ ਕੇ ਘੋੜੇ ਅੱਗੇ ਅੱਗੇ ਜਾ ਕੇ ਹਿਰਨਾਂ ਦੀ ਭਾਲ ਕਰਦੇ ਹਨ।
ਅਨੇਕ ਚੰਖਾਰ ਸਸੇ ਤੈ ਗੇਰੇ,
ਅਨੇਕਾਂ ਚੰਖਾਰ ਮਾਰੇ ਨੇ, ਸਹੇ ਖਰਗੋਸ਼ ਆਦਿਕ ਜਿਹੜੇ ਹਨ ਉਹ ਨਿਕਲਦੇ ਨੇ, ਉਹਨਾਂ ਨੂੰ ਮਾਰਿਆ ਹੈ।
ਬਾਬਰ ਸਹਿਤ ਬਾਦ ਕਰ ਕੁਹਰੇ,
ਬਾਬਰ ਨਾਮ ਹੈ ਜਾਲ ਦਾ, ਤੇ ਜਾਲ ਪਾ ਕੇ ਵੀ ਜਾਲਾਂ ਜਾਂ ਫਾਹੀਆਂ ਪਾ ਕੇ ਵੀ ਕਈ ਜਾਨਵਰਾਂ ਨੂੰ ਘੇਰ ਘੇਰ ਕੇ ਪਕੜਿਆ, ਜਾਲਾਂ ਵਿੱਚ ਜਿਉਂਦਿਆਂ ਪਕੜਿਆ ਹੈ।
ਬਿਲਾਸ ਬਨ ਮੈਂ ਵਧ ਕਰਤੀ,
ਗੁਰੂ ਕਲਗੀਧਰ ਜੀ ਅਨੇਕ ਪ੍ਰਕਾਰ ਦੇ ਬਿਲਾਸ ਅਨੇਕਾਂ ਪ੍ਰਕਾਰ ਦੇ ਕੌਤਕ ਜੰਗਲ ਵਿੱਚ ਕਰ ਰਹੇ ਨੇ।
ਜਾਤ ਬ੍ਰਿਚਨ ਕੋ ਪੁੰਜ ਨਿਹਰਤੀ,
ਅਨੇਕਾਂ ਜਾਤੀਆਂ ਦੇ ਦਰਖਤ ਨੇ ਜੰਗਲ ਵਿੱਚ, ਉਹਨਾਂ ਦਰਖਤਾਂ ਨੂੰ ਵੇਖਦੇ ਜਾ ਰਹੇ ਨੇ ਕਲਗੀਧਰ ਜੀ।
ਸਨੇ ਸਨੇ ਪਹੁੰਚੇ ਤੈ ਜਾਏ,
ਹੌਲੇ ਹੌਲੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮਹਾਰਾਜ ਜੀ ਉੱਥੇ ਆਪ ਪਹੁੰਚੇ ਹਨ।
ਕਿਤਕ ਦੂਰ ਰਹਿ ਗਏ ਗਿਰ ਰਾਏ,
ਇੱਥੋਂ ਪਹਾੜੀ ਰਾਜਾ ਭੀਮ ਚੰਦ ਕੁਝ ਦੂਰੀ ਤੇ ਹੀ ਰਹਿ ਗਿਆ ਸੀ। ਕਲਗੀਧਰ ਚਲਦਿਆਂ ਚਲਦਿਆਂ ਨਗਾਰੇ ਸਮੇਤ ਸਿਪਾਹੀਆਂ ਸਮੇਤ ਉੱਥੇ ਆਪ ਪਹੁੰਚੇ ਨੇ, ਜੰਗਲ ਦੇ ਵਿੱਚੋਂ ਸ਼ਿਕਾਰ ਖੇਡਦਿਆਂ ਖੇਡਦਿਆਂ, ਜਿੱਥੋਂ ਬਸ ਕੁਝ ਦੂਰੀ ਤੇ ਹੀ ਪਹਾੜੀ ਰਾਜੇ ਭੀਮ ਚੰਦ ਦਾ ਮਹਿਲ ਹੈ। ਕਿਉਂਕਿ ਕਲਗੀਧਰ ਜੀ ਨੇ ਕਹਿ ਦਿੱਤਾ ਸੀ, ਮਾਤਾ ਜਿਸ ਭੀਮ ਚੰਦ ਦਾ ਹਊਆ ਬਣਾ ਕੇ ਤੁਸੀਂ ਸਾਨੂੰ ਡਰਾਉਂਦੇ ਹੋ ਨਾ, ਸਭ ਤੋਂ ਪਹਿਲਾਂ ਨਗਾਰੇ ਦੀ ਆਵਾਜ਼ ਉਸੇ ਦੇ ਕੰਨਾਂ ਚ ਪਏਗੀ, ਉਹਨੂੰ ਹੀ ਸੁਣਾਵਾਂਗੇ, ਫਿਰ ਪਤਾ ਲੱਗੇਗਾ ਨਗਾਰੇ ਦੀ ਆਵਾਜ਼ ਸੁਣ ਕੇ ਅੱਗੋਂ ਕਿਵੇਂ ਪੇਸ਼ ਆਉਂਦਾ, ਤੇ ਜਿਵੇਂ ਪੇਸ਼ ਆਏਗਾ ਉਸੇ ਤਰ੍ਹਾਂ ਅਸੀਂ ਅੱਗੋਂ ਪੇਸ਼ ਆਵਾਂਗੇ, ਫੌਜ ਲਿਆਏਗਾ ਤੇ ਫੌਜ ਦਾ ਮੁਕਾਬਲਾ ਕਰਾਂਗੇ, ਸ਼ਰਨ ਆਵੇਗਾ ਤੇ ਮਿੱਤਰ ਬਣਾਵਾਂਗੇ। ਏਦਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਪਹਿਲਾਂ ਹੀ ਕਹਿ ਦਿੱਤੇ ਸਨ, ਤੋ ਪਹਿਲੇ ਦਿਨ ਹੀ ਨਗਾਰਾ ਵਜਾਉਂਦਿਆਂ ਵਜਾਉਂਦਿਆਂ ਸ਼ਿਕਾਰ ਖੇਡਦਿਆਂ ਖੇਡਦਿਆਂ ਜਿੱਥੇ ਰਾਜੇ ਭੀਮ ਚੰਦ ਦਾ ਮਹਿਲ ਸੀ ਬਿਲਕੁਲ ਉਹਦੇ ਨੇੜੇ ਮਹਾਰਾਜ ਜੀ ਆ ਪਹੁੰਚੇ ਨੇ।
ਧੁੰਦ ਪਨਾਮ ਗੁਰੂ ਤਲ ਰਾਖਾ,
ਜਦੋਂ ਪਹੁੰਚ ਗਏ ਨਾ ਤੇ ਗੁਰੂ ਕਲਗੀਧਰ ਜੀ ਨੇ ਨਗਾਰੇ ਦਾ ਨਾਮ ਰੱਖਿਆ, ਨਗਾਰੇ ਦਾ ਨਾਮਕਰਨ ਕੀਤਾ ਹੈ।
ਸਭ ਕੇ ਸੁਣਦਿਆਂ ਉੱਚੇ ਭਾਖਾ,
ਫੌਜ ਸੀ ਸਾਰਿਆਂ ਦੇ ਸੁਣਦਿਆਂ ਸਭ ਨੂੰ ਸੁਣਾ ਕੇ ਗੁਰੂ ਕਲਗੀਧਰ ਜੀ ਨੇ ਨਗਾਰੇ ਦਾ ਨਾਮ ਰੱਖਿਆ ਤੇ ਬੋਲੇ,
ਗੁਰ ਕਰ ਤੋਰਨ ਜੀਤ ਨਗਾਰਾ, ਦੋਰੀ ਚੋਬ ਦਿਓ ਬਲਦਾਰਾ।
ਮਹਾਰਾਜ ਜੀ ਨੇ ਬਚਨ ਕੀਤਾ ਨਗਾਰਚੀ ਵੱਲ ਵੇਖ ਕੇ, ਕਹਿੰਦੇ ਨਗਾਰਚੀ ਜੀ ਇਹ ਜਿਹੜਾ ਗੁਰੂ ਘਰ ਦਾ ਨਗਾਰਾ ਹੈ ਇਹ ਰਣਜੀਤ ਨਗਾਰਾ ਹੈ, ਜਿਸ ਰਣ ਦੇ ਵਿੱਚ ਵੱਜੇਗਾ ਉੱਥੇ ਜਿੱਤ ਗੁਰੂ ਖਾਲਸੇ ਦੀ ਹੋਵੇਗੀ। ਰਣ ਨੂੰ ਜਿੱਤਣ ਵਾਲਾ, ਜੰਗ ਨੂੰ ਜਿੱਤਣ ਵਾਲਾ ਨਗਾਰਾ, ਇਹਦੇ ਤੇ ਹੁਣ ਬਲ ਦੇ ਨਾਲ ਦੋਹਰੀਆਂ ਚੋਭਾਂ ਲਾਓ ਤਾਂ ਜੋ ਇਹ ਆਵਾਜ਼ ਪਹਾੜੀ ਰਾਜਿਆਂ ਦੇ ਕੰਨਾਂ ਤੱਕ ਵੀ ਪਹੁੰਚ ਜਾਏ, ਉਹਨਾਂ ਦੇ ਕੰਨਾਂ ਤਾਈਂ ਵੀ ਇਹ ਆਵਾਜ਼ ਪਹੁੰਚ ਜਾਏ।
ਸੁਣੈ ਦੂਰ ਲਗ ਜ਼ਹਰ ਹੋਵੇ,
ਨਗਾਰੇ ਤੇ ਬਲ ਦੇ ਨਾਲ ਦੋਹਰੀਆਂ ਚੋਭਾਂ ਲਾਓ ਤਾਂ ਜੋ ਇਹਦੀ ਆਵਾਜ਼ دور تک سنی جاوے اور سارے پاسے دی آواز ظاہر ہو جائے پرگٹ ہو جائے
دیش نکٹ کے لکھ لکھ جوے
نیڑے دے جننے دیش نے پہاڑی راجیاں دے انہاں تک یہ آواز جانی چاہی دی ہے جدو رنجیت نگارا بجے بائی تار دیا ریاستاں دے پہاڑ ایک میری کمب جانے چاہی دے ہاں
سن نگار جی گر بچ جبے بلتے کرو بجاون تب
کلگیتر پاتشاہ جی دا حکم مہاراج جی دی آگیا نگارچی نے سنی گرو صاحب دے بچن سنے تے سن دیا سار بڑے بل دے نال جنہاں اودیاں باہاں وچ بل سی جور سی انہیں بل دے نال نگارے تے دوریاں چوباں ماریاں ہن
دوری چوب پری تن ایسے
دوریاں چوباں نگارے تے وجیاں تے جدوں نگارے تے چوب وجی تے اینی آواز اس نگارے وچوں نکلی گونجی
ماگر شبد دور ہے جیسے
خالصہ جی جویں سمندر دے وچ جہاز ہوے نا سمندری تے جہاز دے وچ جڑی آواز مارو تے دور تک سنی جاندی سمندر وچ کیونکہ شانتی ہندی ہے تے دور تک وہ آواز سنی جاندی ہے اسی طرح نگارے دی آواز دور تک سنی گئی ہے
سبت سیل تارا تھر ہرے
کہندے جڑی سبت سیل سی نا سات پہاڑاں دی تارا سی وہ ایک بیری تھر ہر کمب گئی مہاراج جی دے نگارے دی آواز سن کے
اوچک سب کے شرط دھن پری
اچل چیت اچانک جڑے پہاڑاں وچ لوگ وچر رہے سی ریاستاں وچ نگراں وچ وچر رہے سی انہاں دے کناں وچ اچانک کی آواز پئی ہے
جوند شکر جے تبے پہاڑا
پہاڑ بھی چارے پاسوں گجدے نے جدو نگارا بجیا تے پہاڑاں دے وچ بھی آواز گونج دی ہے چارے پاسیوں پہاڑ بھی مانو گرج اٹھے ہاں
نادت برند کندرا پارا
جڑیاں پہاڑاں دیاں کندراں نے ڈونگیاں گفاواں نے او بھی گونج اٹھیاں نے انہاں وچ بھی آواز اٹھی ہے
بن میں شبد پسر بڑ گئے
سارے جنگل دے وچ نگارے دی آواز پسر گئی ہے نگارے دی آواز سارے جنگل وچ دور تک پسری ہے
سنتی چمبا سب کو بھائیو
جڑا بھی سندا سن کے حیران ہوندا ہے کیونکہ ایسا نگارا کدے سنیا ہی نہیں ہے ایسے نگارے دی آواز کدے پہلا سنی نہیں سی کسے نے سارے سن کے اچمبا حیران ہوئے ہاں
ست گر شکت پئی تب ایسے دن دن دپتے اچر جی جیسے
کلگی تر جی دی جتنی شکتی سی مانو نگارے دے روپ دی آواز وچ نگارے دی آواز دے وچوں شکتی دا پردرشن ہویا نگارے وچوں مہاراج جی دی شکتی دی آواز نکلی ہے وہ اتنی زیادہ تن ہوئی دندب دی آواز ہوئی کہ جس نال حیرانی برت گی سارے پاسے
بھیم چند رپ سبا لگائے
راجہ بھیم چند اپنے محل وچ بیٹھا اپنے دیوان چ سبا لا کے بیٹھا سی
جس کے کان پری تھن جائے
وہ آواز کیول پہاڑاں دیاں تراواں تک سیمت نہیں رہی راجے بھیم چند دے محلاں دیاں کنداں نوں وی چیر کے جتھے بھیم چند دا دربار لگا ہویا سی سبا لگی ہوئی سی اوتھے تک پہنچی او آواز راجے بھیم چند دے کناں وچ پئی ہے
دل کے اورے دا بات سب چھوڑے
نگارے دی آواز سن کے نا ایک دم ہردا دہل گیا بھیم چند دا جنی اودی سبا بیٹھی سی ساریاں دے ہردے ایک دم دہل گئے ڈر گئے ایک دم اچن چیت آواز سن کے تے جیڑی گل کر رہے سن وہ وچے چھڈ دتی
لگے او سنن شت کر تس اورے
دھیان نال اس آواز نو سنن لگا کہ آواز کدھروں آ رہی ہے کس پاسیوں آ رہی ہے
دوری چوب پری جب گاڈے
دوریاں چوباں بڑے جور نال نگارچی نے ماریاں نگارے تے
سن سن سب من شنکا باڈے
سن سن کے ساریاں دے من وچ شنکا وددا ہے اے نگارے دی آواز کتھوں آ رہی کوئی فوج چڑھائی کر کے تا نہیں آ گئی کوئی دشمن راجہ تا نہیں چڑھائی کر کے آ گیا اس طرح راجہ بھیم چند سن سن کے حیران ہو رہا ہے انہاں دے من چ شنکا ودھ رہا نگارے دی آواز سن کے
میں پالک ڈگ سچے بنہارا
بھیم چند نے اپنے نیڑے وزیراں نوں ویکھیا
ہت بوجن کے تبہ اچارا
تے انہاں وزیراں نوں پچھن واسطے بولیا بھیم چند کہن لگا
ਧੁਨ ਗੰਭੀਰ ਦਮਾ ਮੈਂ ਉਠੈ ਕਿਸ ਕੋ ਇਹ ਸਾਜਿਤ ਅਬ ਕਠੈ ਬਾਜਿਤ ਅਬ ਕਠੈ।
ਕਹਿਣ ਲੱਗਾ ਜੀ ਇਹ ਨਗਾਰੇ ਦੀ ਬੜੀ ਡੂੰਗੀ ਗੰਭੀਰ ਆਵਾਜ਼ ਉੱਠ ਕੇ ਆ ਰਹੀ ਇੱਥੇ ਤੱਕ, ਇਹ ਨਗਾਰਾ ਕਿਸ ਦਾ ਵੱਜ ਰਿਹਾ? ਮੇਰਾ ਰਾਜ ਹੈ, ਮੇਰਾ ਦੇਸ਼ ਹੈ, ਮੇਰੀ ਰਿਆਸਤ ਹੈ, ਇਹ ਨਗਾਰਾ ਕਿਸ ਦਾ ਵੱਜ ਰਿਹਾ? ਕਿਹਦੇ ਨਗਾਰੇ ਦੀ ਆਵਾਜ਼ ਇੱਥੇ ਤੱਕ ਪਹੁੰਚ ਰਹੀ ਹੈ?
ਕਿਸੇ ਗ੍ਰੇਸ਼ਰ ਕੋ ਅਸਨਾਏ।
ਇਹੋ ਜਿਹਾ ਨਗਾਰਾ ਕਿਸੇ ਪਹਾੜੀ ਰਾਜੇ ਦਾ ਤਾਂ ਹੈ ਨੀ, ਕਿਉਂਕਿ ਪਹਾੜੀ ਰਾਜਿਆਂ ਦੇ ਨਗਾਰੇ ਮੈਂ ਸੁਣੇ ਹੋਏ ਨੇ, ਇਸ ਤਰ੍ਹਾਂ ਦੇ ਨਗਾਰੇ ਦੀ ਆਵਾਜ਼ ਕਿਸੇ ਪਹਾੜੀ ਰਾਜੇ ਦੇ ਨਗਾਰੇ ਦੀ ਨਹੀਂ ਹੈ।
ਨਾਦਤ ਨਵੋ ਲਖੋ ਮਨ ਮਾਏ।
ਇਹ ਆਵਾਜ਼ ਨਵੀਨ ਹੈ, ਨਵੀਂ ਹੈ, ਲੱਗਦਾ ਕਿਸੇ ਨੇ ਨਵਾਂ ਨਗਾਰਾ ਬਣਾਇਆ ਤੇ ਉਹਦੀ ਨਵੀਂ ਆਵਾਜ਼ ਇੱਥੇ ਤੱਕ ਪਹੁੰਚ ਕੇ ਆ ਰਹੀ ਹੈ ਤੇ ਨਵੀਂ ਆਵਾਜ਼ ਅਜੀਬ ਹੀ ਆਵਾਜ਼ ਹੈ।
ਹਿਮਤੁਨ ਸੁਣੀ ਨਾਨ ਨਗਾਰੇ।
ਇਹਦੀ ਆਵਾਜ਼ ਕਿਸੇ ਨਗਾਰੇ ਦੀ, ਆਮ ਜਿਹੜੇ ਨਗਾਰੇ ਵੱਜਦੇ ਅਸੀਂ ਬੜੇ ਸੋਹਣੇ ਨੇ, ਪਰ ਇੰਨੀ ਆਵਾਜ਼ ਕਿਸੇ ਨਗਾਰੇ ਦੀ ਨਹੀਂ ਸੁਣੀ ਜਿਹੜੀ ਇਹ ਧੁਨ, ਜਿਹੜੀ ਇਹ ਆਵਾਜ਼ ਇੱਥੇ ਤੱਕ ਪਹੁੰਚ ਰਹੀ ਹੈ।
ਵੱਜ ਤੋਂ ਦੂਰ ਜਨ ਨਿਕਟ ਵਿਚਾਰੇ।
ਹਾਲਾਂਕਿ ਵੱਜ ਤਾਂ ਦੂਰ ਰਿਹਾ ਇਹ ਨਗਾਰਾ, ਪਰ ਜਾਪਦਾ ਏਦਾਂ ਵੀ ਜਿਵੇਂ ਐਨ ਮਹਿਲ ਦੇ ਦਰਵਾਜ਼ੇ ਦੇ ਕੋਲ ਵੱਜ ਰਿਹਾ। ਵੱਜ ਬਹੁਤ ਦੂਰ ਰਿਹਾ ਪਰ ਇਹਦੀ ਆਵਾਜ਼ ਏਦਾਂ ਜਾਪਦਾ ਵੀ ਬਿਲਕੁਲ ਨੇੜੇ ਆ ਰਹੀ ਹੈ, ਕਿਤੇ ਮਹਿਲ ਦੇ ਨੇੜੇ ਹੈ।
ਸੁਣ ਅਮਾਤ ਤਵ ਸਰਵ ਵਿਰਤਾਂਤ।
ਸੁਣ ਕੇ ਸਾਰੇ ਉਸ ਵੇਲੇ ਹੈਰਾਨ ਹੋ ਰਹੇ ਨੇ।
ਪੰਤ ਪਯੋ ਸਭ ਮੈਂ ਬਖਿਆਤ।
ਜਿਹੜਾ ਵਜ਼ੀਰ ਸੀ ਉਹ ਗੁਰੂ ਘਰ ਬਾਰੇ ਕੁਝ ਜਾਣਦਾ ਸੀ, ਉਹ ਬੋਲਿਆ ਕਹਿਣ ਲੱਗਾ
ਮਹਾਰਾਜ ਮੈਂ ਸੁਣੀ ਸੁਗਾਥਾ ਕਰੋ ਉਚਾਰਨ ਰਾਵਰ ਸਾਥਾ।
ਵਜ਼ੀਰ ਬੋਲਿਆ ਕਹਿਣ ਲੱਗਾ ਰਾਜਨ ਮੈਂ ਸੁਣਿਆ ਹੈ ਜਿਵੇਂ ਜਿਸ ਤਰ੍ਹਾਂ ਦੀ ਗਾਥਾ ਮੇਰੇ ਤੱਕ ਪਹੁੰਚੀ ਹੈ ਉਸੇ ਤਰ੍ਹਾਂ ਮੈਂ ਤੁਹਾਡੇ ਕੋਲ ਸਭ ਕੁਝ ਦੱਸਦਾ ਹਾਂ, ਸੁਣਾਉਂਦਾ ਹਾਂ।
ਸ੍ਰੀ ਨਾਨਕ ਗੁਰ ਜਬ ਵਿਦਤੇ ਜਿਨ ਕੋ ਜਸ ਸੁਨਾਵਤ ਜਿਤ ਕਿਤੇ।
ਕਹਿਣ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਜੋ ਜਗਤ ਵਿੱਚ ਵਿਦਤ ਹਨ, ਪ੍ਰਗਟ ਹਨ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਵਿੱਚ, ਸਾਰੇ ਸੰਸਾਰ ਵਿੱਚ ਵਿਦਤ ਹੈ।
ਸੋ ਗਾਦੀ ਫਿਰ ਵੀ ਬਿਦਨੀ ਕੇ ਬੈਠਿਓ ਸ਼੍ਰੀ ਸੋਢੀ ਕੁਲ ਟੀਕਾ।
ਉਹ ਗੱਦੀ ਇਸ ਵੇਲੇ ਚੱਲ ਰਹੀ ਹੈ ਬੜੇ ਭਲੇ ਪ੍ਰਕਾਰ ਨਾਲ, ਬੜੇ ਭਲੇ ਢੰਗ ਨਾਲ, ਤੇ ਉਸ ਗੱਦੀ ਦੇ ਉੱਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਉਸ ਗੱਦੀ ਦੇ ਉੱਤੇ ਇਸ ਵੇਲੇ ਸੋਢੀਆਂ ਦੀ ਕੁੱਲ ਦੇ ਟੀਕੇ, ਸੋਢੀ ਕੁੱਲ ਟੀਕਾ ਬੈਠੇ ਹਨ।
ਸ੍ਰੀ ਹਰਿ ਗੋਬਿੰਦ ਜੋਧਾ ਬਲੇ ਲਗਿਓ ਸ਼ਾਸੋ ਜੈ ਕਰ ਭਲੇ।
ਉਸੇ ਸੋਢੀਆਂ ਦੀ ਕੁੱਲ ਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਏ ਨੇ ਛੇਵੇਂ ਗੁਰੂ। ਉਹ ਬੜੇ ਬਲਵਾਨ ਸਨ, ਯੋਧੇ ਸਨ, ਔਰ ਉਹਨਾਂ ਨੇ ਬਾਦਸ਼ਾਹ ਦੇ ਨਾਲ ਟੱਕਰ ਲਈ। ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਦੇ ਜੰਗ ਹੋਏ, ਯੁੱਧ ਹੋਏ।
ਕੇਤਕ ਸੂਬੇ ਸੈਨ ਸਮੇਤ।
ਕਈ ਸੂਬੇ ਸੈਨਾ ਦੇ ਸਮੇਤ, ਫੌਜਾਂ ਦੇ ਸਮੇਤ ਉਹਨਾਂ ਤੇ ਚੜ ਕੇ ਆਏ।
ਸ਼ਸਤਰ ਸਾਥ ਰੱਖੇ ਰਣ ਖੇਤ।
ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਸੂਬਿਆਂ ਤੇ ਜਿੱਤ ਪ੍ਰਾਪਤ ਕੀਤੀ ਤੇ ਬੜੇ ਬੜੇ ਨਵਾਬਾਂ ਨੂੰ ਉਹਨਾਂ ਨੇ ਆਪਣੀ ਫੌਜ ਵਿੱਚ ਭਰਤੀ ਕਰ ਲਿਆ।
ਵੀਰ ਬਹਾਦਰ ਬਿਦਤਿਓ ਕਨੋ।
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਵੀਰ ਸਨ, ਬੜੇ ਯੋਧੇ ਸਨ, ਬੜੇ ਬਹਾਦਰ ਸਨ। ਉਹਨਾਂ ਦੇ ਵੀਰ ਅਸੀਂ ਬਹਾਦਰੀ ਦੇ ਚਰਚੇ ਹਰ ਪਾਸੇ, ਹਰ ਜਗ੍ਹਾ ਤੇ ਪਸਰੇ ਹੋਏ ਨੇ।
ਕਦ ਦੀਰਗ ਦਾਪੁਰ ਤਨ ਮਨੋ।
ਉਹਨਾਂ ਦੇ ਸਰੀਰ ਦੀ ਕੱਦ ਕਾਠੀ ਵੀ ਹੇ ਰਾਜਾ ਭੀਮ ਚੰਦ ਇੰਨੀ ਉੱਚੀ ਸੀ ਕਿ ਜਿਵੇਂ ਦੁਆਪਰ ਯੁੱਗ ਦੇ ਬੰਦੇ ਬੜੇ ਉੱਚੇ ਉੱਚੇ ਲੰਮੇ ਬਲਵਾਨ ਸਨ, ਉਹਨਾਂ ਵਾਂਗਰ ਉਹਨਾਂ ਦਾ ਸਰੀਰ ਸੀ। 7.5 ਫੁੱਟ ਦੇ ਨੇੜੇ ਉੱਚਾ ਉਹਨਾਂ ਦਾ ਕੱਦ ਸੀ।
ਅਬਗਾਦੀ ਪਰ ਤਿੰਨ ਕੋ ਪੁੱਤਾ।
ਉਹ ਹੋਏ ਨੇ ਬੜੇ ਬਲੀ ਬਲਵਾਨ ਤੇ ਇਸ ਵਕਤ ਉਹਨਾਂ ਦੀ ਗੱਦੀ ਦੇ ਉੱਤੇ ਉਹਨਾਂ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੱਦੀ ਤੇ ਬੈਠੇ ਨੇ।
ਆਦ ਵੀਰਤਾ ਗੁਣ ਗਣ ਪੋਤਾ।
ਜਿਵੇਂ ਉਹਨਾਂ ਦੇ ਦਾਦੇ ਵਿੱਚ ਵੀਰ ਅਸੀਂ ਗੁਣ ਸਨ, ਉਸੇ ਤਰ੍ਹਾਂ ਉਹਨਾਂ ਦੇ ਪੋਤਰੇ ਵਿੱਚ ਵੀ ਉਹੀ ਵੀਰ ਅਸੀਂ ਗੁਣ ਨੇ। ਉਹ ਸ਼ੁਭ ਗੁਣਾਂ ਦੇ ਸਹਿਤ, ਵੀਰ ਰਸ ਦੇ ਸਹਿਤ ਭਰੇ ਹੋਏ ਹਨ।
ਗੁਰੂ ਗੋਬਿੰਦ ਰਾਏ ਤਿੰਨ ਨਾਮੋ,
ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਹੈ, ਕਿਉਂਕਿ ਹਾਲੇ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ। ਕਲਗੀਧਰ ਦਾ ਪਹਿਲਾ ਨਾਮ ਅੰਮ੍ਰਿਤ ਛਕਣ ਤੋਂ ਗੋਬਿੰਦ ਰਾਏ ਸੀ। ਕਹਿਣ ਲੱਗੇ ਜੀ ਉਹਨਾਂ ਦਾ ਨਾਮ ਗੋਬਿੰਦ ਰਾਏ ਹੈ,
ਕਹਿਓ ਨਾ ਜਾਏ ਜਥਾ ਸ਼ੁਭ ਰਾਮੋ,
ਉਹਨਾਂ ਬਾਰੇ ਕਿਹਾ ਨਹੀਂ ਜਾ ਸਕਦਾ। ਕਹਿੰਦੇ ਜੈਸੇ ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਚੰਦਰ ਜੀ ਸਨ, ਉਸੇ ਤਰ੍ਹਾਂ ਦੇ ਸਮਾਨ ਇਹ ਵੀ ਕੋਈ ਅਵਤਾਰੀ ਪੁਰਖ ਹੀ ਲੱਗਦੇ ਨੇ।
ਅਲਪ ਬੈਸ ਬਰ ਅੰਗ ਕਿਸ਼ੋਰ,
ਉਮਰ ਹਾਲੇ ਥੋੜੀ ਹੈ, ਕੋਈ ਜ਼ਿਆਦਾ ਉਮਰ ਨਹੀਂ ਹੈ, ਹਾਲੇ ਕਿਸ਼ੋਰ ਅਵਸਥਾ ਹੀ ਹੈ। ਔਰ ਕਿਸ਼ੋਰ ਅਵਸਥਾ ਵਿੱਚ ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਨੇ ਉਹ ਬੜੇ ਗੁੰਦਵੇਂ ਨੇ, ਬੜੇ ਬਲਵਾਨ ਨੇ, ਬਲੀ ਹਨ।
ਸੋਨੀ ਸ਼ਾਦੀ ਤਨ ਬੋਜ਼ੂਰ,
ਮੈਂ ਉਹਨਾਂ ਦੀ ਸ਼ਾਦੀ ਸੁਣੀ ਹੈ ਲੋਕਾਂ ਕੋਲੋਂ। ਲੋਕ ਆ ਕੇ ਉਹਨਾਂ ਦੀ ਸ਼ਾਦੀ ਭਰਦੇ ਨੇ ਕਿ ਗੁਰੂ ਗੋਬਿੰਦ ਰਾਏ ਜੀ ਉਹਨਾਂ ਦੇ ਸਰੀਰ ਵਿੱਚ ਬੜਾ ਜ਼ੋਰ ਹੈ, ਉਹਨਾਂ ਦੀਆਂ ਬਾਹਾਂ ਵਿੱਚ, ਭੁਜ ਦੰਡਿਆਂ ਵਿੱਚ ਬੜਾ ਭਾਰੀ ਬਲ ਹੈ, ਔਰ ਉਹ ਵੱਡਿਆਂ ਵੱਡਿਆਂ ਨੂੰ ਪਟਕ ਕੇ ਰੱਖ ਦਿੰਦੇ ਨੇ।
ਅਤ ਉਤਸ਼ਾਹ ਸ਼ਸਤਰ ਅਭਿਆਸੀ,
ਅਤ ਦੇ ਉਤਸ਼ਾਹਵਾਨ ਨੇ, ਔਰ ਸ਼ਸਤਰਾਂ ਦਾ ਅਭਿਆਸ ਕਰਨਾ ਉਹਨਾਂ ਦਾ ਨਿਤਨੇਮ ਹੈ, ਹਰ ਰੋਜ਼ ਉਹ ਸ਼ਸਤਰਾਂ ਦੀ ਅਭਿਆਸ ਕਰਦੇ ਹਨ।
ਸੰਗਤ ਆਏ ਹਜ਼ਾਰੋਂ ਪਾਸੇ,
ਪੂਜਾ ਵੀ ਹੈ ਦੇਸਾਂ ਪ੍ਰਦੇਸਾਂ ਵਿੱਚ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਚੱਲ ਕੇ ਉਹਨਾਂ ਦੇ ਚਰਨਾਂ ਵਿੱਚ ਆਉਂਦੀਆਂ ਹਨ।
ਕਰਤ ਬਾਤ ਨਰ ਸੁਨੇ ਕਨੇਰੇ,
ਲੋਕਾਂ ਕੋਲੋਂ ਮੈਂ ਸੁਣਿਆ, ਲੋਕਾਂ ਨੂੰ ਗੱਲਾਂ ਕਰਦਿਆਂ ਸੁਣਿਆ ਹੈ,
ਤੀਰਨ ਵਿਦਿਆ ਨਿਪੁੰਨ ਬਡੇਰੇ,
ਸੁਣਿਆ ਕਿ ਗੁਰੂ ਗੋਬਿੰਦ ਰਾਏ ਜੀ ਤੀਰ ਵਿਦਿਆ ਦੇ ਵਿੱਚ, ਤਨਖ ਵਿਦਿਆ ਵਿੱਚ ਬੜੇ ਨਿਪੁੰਨ ਨੇ। ਜਦੋਂ ਤੀਰ ਚਲਾਉਂਦੇ ਨੇ ਤੇ ਉਹਨਾਂ ਦਾ ਤੀਰ ਕੋਹਾ ਤੱਕ ਮਾਰ ਕਰਦਾ ਹੈ,
ਤਨਕ ਕਠੋਰ ਹੱਥ ਹੱਥ ਰੱਖੇ,
ਬੜਾ ਕਠੋਰ ਤੇ ਮਜ਼ਬੂਤ ਤਨਕ ਉਹ ਆਪਣੇ ਹੱਥ ਵਿੱਚ ਰੱਖਦੇ ਹਨ।
ਇਹੋ
ਜਿਹਾ ਤਨਕ ਹੈ ਉਹਨਾਂ ਦੇ ਹੱਥ ਵਿੱਚ ਕਿ ਕੋਈ ਦੂਜਾ ਉਹਦੇ ਤੇ ਚੇਲਾ ਵੀ ਨਹੀਂ ਚੜਾ ਸਕਦਾ, ਉਹਦੀ ਤੰਦੀ ਨੂੰ ਵੀ ਨਹੀਂ ਖਿੱਚ ਸਕਦਾ। ਤੀਰ ਚਲਾਉਣਾ ਤਾਂ ਇੱਕ ਪਾਸੇ ਰਿਹਾ,
ਸੰਗ ਸੁਭਟ ਆਰੂਢ ਸਬ੍ਰਿੰਦ ਕਰੈ ਬਾਸ ਕੋ ਪੂਰੀ ਆਨੰਦ।
ਉਹਨਾਂ ਦੇ ਨਾਲ ਜਦੋਂ ਚੜਦੇ ਨੇ ਸੂਰਮੇ ਵੀ ਚੜਦੇ ਨੇ, ਉਹਨਾਂ ਦੇ ਨਾਲ ਬਹੁਤ ਸਾਰੇ ਸੂਰਮੇ ਰਹਿੰਦੇ ਨੇ, ਔਰ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਨੇ, ਸ੍ਰੀ ਆਨੰਦਪੁਰ ਸਾਹਿਬ ਚ ਰਹਿੰਦੇ ਹਨ।
ਇਨਕੇ ਪਿਤਾ ਸ੍ਰੀ ਤੇਗ ਬਹਾਦਰ ਜ਼ਰ ਖਰੀਦ ਲੈ ਅਮਨੀ ਖਾਦਰ।
ਹੇ ਰਾਜਾ ਭੀਮ ਚੰਦ, ਜਿਹੜੀ ਉਹ ਜਗ੍ਹਾ ਹੈ ਨਾ ਸ੍ਰੀ ਆਨੰਦਪੁਰ ਸਾਹਿਬ ਵਾਲੀ, ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰੇ ਬਜ਼ੁਰਗਾਂ ਕੋਲੋਂ ਖਰੀਦੀ ਸੀ, ਤੇ ਤੇਰੇ ਬਜ਼ੁਰਗਾਂ ਕੋਲੋਂ ਜਗ੍ਹਾ ਖਰੀਦ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ, ਸ੍ਰੀ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ, ਉਹ ਨਗਰ ਨਵਾਂ ਵਸਾਇਆ।
ਨਰਨ ਬਟੋਰਤ ਨਗਰ ਵਸਾਇਓ,
ਸਾਰੇ ਨਗਰਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਬਟੋਰ ਕੇ, ਇਕੱਠਿਆ ਕਰਕੇ, ਕਈ ਜਾਤੀਆਂ ਤੇ ਕਈ ਵਰਣਾਂ ਦੇ ਲੋਕਾਂ ਨੂੰ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਸਾਇਆ।
ਨੇਤਰ ਤੁੰਗ ਕੇ ਤਰੇ ਦਰਸਾਇਓ,
ਉਹਨਾਂ ਦਾ ਇਹ ਨਗਰ ਨੈਣਾ ਦੇਵੀ ਦੇ ਟਿੱਲੇ ਦੇ ਨਾਲ ਥੱਲੜੇ ਪਾਸੇ ਵਸਿਆ ਹੋਇਆ।
ਜਿਸ ਮੈਂ ਬਸੈ ਤੈਨੂੰ ਕੋ ਨੰਦਨ,
ਉਸੇ ਨਗਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਜੀ ਵਸਦੇ ਨੇ, ਨਿਵਾਸ ਕਰਦੇ ਨੇ।
ਲੱਖੋ ਨਰ ਕਰਤੇ ਪਗ ਬੰਦਨ,
ਲੱਖਾਂ ਦੀ ਗਿਣਤੀ ਚ ਲੋਕ ਉਹਨਾਂ ਦੇ ਚਰਣਾ ਵਿੱਚ ਮੱਥਾ ਟੇਕਦੇ ਨੇ, ਉਹਨਾਂ ਦੇ ਚਰਣਾ ਤੇ ਬੰਦਨਾ ਤੇ ਨਮਸਕਾਰ ਕਰਦੇ ਨੇ।
ਸੋ ਖੇਡ ਕਰਮੇ ਤੇ ਆਵੇ,
ਉਹੀ ਸ਼ਿਕਾਰ ਕਰਨ ਵਾਸਤੇ, ਸ਼ਿਕਾਰ ਖੇਡਣ ਵਾਸਤੇ ਇੱਧਰ ਵੀ ਆਉਂਦੇ ਨੇ ਜਿੱਧਰੋਂ ਇਹ ਨਗਾਰੇ ਦੀ ਆਵਾਜ਼ ਆ ਰਹੀ ਹੈ।
ਅਤਨ ਮਿਗਨ ਗਨ ਪੁਨ ਪਰਪੁਰ ਜਾਵੇ,
ਬਹੁਤ ਸਾਰੇ ਹਿਰਨਾਂ ਦਾ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਉਹ ਵਾਪਸ ਆਪਣੇ ਨਗਰ ਚ ਚਲੇ ਜਾਂਦੇ ਹਨ।
ਅੱਜ ਮਨ ਜ ਇਕ ਉਤ ਤੇ ਆਯੋ, ਤਿੰਨ ਪ੍ਰਸੰਗ ਕਰ ਸਕਲ ਸੁਣਾਯੋ।
ਰਾਜਾ ਭੀਮ ਚੰਦ, ਅੱਜ ਹੀ ਇੱਕ ਵਿਅਕਤੀ ਉਧਰੋਂ ਚੱਲ ਕੇ ਆਇਆ ਸੀ ਆਨੰਦਪੁਰ ਸਾਹਿਬ ਵੱਲੋਂ, ਤੇ ਉਹ ਮੈਨੂੰ ਮਿਲਿਆ, ਤੇ ਉਹਨੇ ਅੱਜ ਹੀ ਮੈਨੂੰ ਮਿਲ ਕੇ ਦੱਸਿਆ, ਸਾਰੀ ਗੱਲ ਦੱਸੀ ਹੈ।
ਦੁੰਦ ਪਦੀ ਤਿਆਰ ਕਰਵਾਏ,
ਗੁਰੂ ਗੋਬਿੰਦ ਰਾਏ ਜੀ ਨੇ ਇੱਕ ਵੱਡਾ ਨਗਾਰਾ ਤਿਆਰ ਕਰਵਾਇਆ ਹੈ।
ਗਿਆਨੀ ਪ੍ਰੈਸ ਚੜ ਕਰ ਆਏ,
ਇਸ ਤਰ੍ਹਾਂ ਜਾਣਿਆ ਪੈ ਰਿਹਾ ਕਿ ਉਹੀ ਉਹ ਨਗਾਰਾ ਲੈ ਕੇ ਚੜ ਕੇ ਆਏ ਨੇ ਇਧਰਲੇ ਪਾਸੇ।
ਇਸ ਦਿਸ਼ ਦੁੰਦ ਭਿਆਪਰ ਨਾ ਕੋਈ,
ਤਾਂ ਇਸ ਪਾਸੇ ਇਸ ਦਿਸ਼ਾ ਵਾਲੇ ਪਾਸੇ ਕੋਈ ਦੂਜਾ ਨਗਾਰ ਬੰਦ ਨਹੀਂ ਹੈ, ਨਾ ਹੀ ਕੋਈ ਨਗਾਰਾ ਵਜਾਉਂਦਾ ਹੈ।
ਉਹ ਬਜਾਏ ਵਿਚ ਰਹਿ
ਟਿਗੋਏ, ਇੱਥੇ ਨੇੜੇ ਹੋ ਕੇ ਨਗਾਰਾ ਵਜਾਵੇਗਾ, ਹੋਰ ਤਾਂ ਕੋਈ ਦੂਜਾ ਨਹੀਂ ਹੈ।
ਕਰਾਮਾਤ ਸਾਹਿਬ ਗੁਰਗੱਦੀ,
ਕਰਾਮਾਤਾਂ ਦੇ ਸਾਹਿਬ ਮਾਲਕ ਨੇ, ਗੁਰਗੱਦੀ ਦੇ ਮਾਲਕ ਹਨ।
ਪਾਤਸ਼ਾਹਾਂ ਕੇ ਸਾਥ ਬਿਬਾਦੇ,
ਵੱਡੇ ਵੱਡੇ ਬਾਦਸ਼ਾਹਾਂ ਦੇ ਨਾਲ ਉਹਨਾਂ ਦਾ ਝਗੜਾ ਵੀ ਹੈ। ਰਾਜਾ ਭੀਮ ਚੰਦ ਬਾਦਸ਼ਾਹਾਂ ਦੇ ਨਾਲ ਉਹਨਾਂ ਦੇ ਵੱਡਿਆਂ ਦਾ ਝਗੜਾ ਰਿਹਾ ਹੈ।
ਜਨਮ ਭਇਓ ਪੂਰਬ ਕੇ ਦੇਸ਼,
ਇਹਨਾਂ ਦਾ ਜਿਹੜਾ ਅਵਤਾਰ ਹੈ ਉਹ ਪੂਰਬ ਦਿਸ਼ਾ ਦੇ ਵਿੱਚ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਹੈ।
ਪ੍ਰਤਪਾਲਣ ਜਾਂ ਭਏ ਵਿਸ਼ੇਸ਼,
ਜਦੋਂ ਉੱਥੇ ਇਹਨਾਂ ਦੀ ਭਲੀ ਪ੍ਰਕਾਰ ਨਾਲ ਪ੍ਰਤਪਾਲਣਾ ਹੋਈ।
ਪਿਤ ਕੇ ਪੁਰਖ ਮੈਂ ਆਏ ਬਿਰਾਜੇ, ਦਰਸ਼ਨ ਕਰਬੇ ਪਹੁੰਚੇ ਰਾਜੇ।
ਆਪਣੇ ਪਿਤਾ ਦੇ ਇਸ ਨਗਰ ਸ੍ਰੀ ਅਨੰਦਪੁਰ ਸਾਹਿਬ ਵਿਚ ਆ ਕੇ ਬਿਰਾਜਮਾਨ ਹੋ ਗਏ ਨੇ, ਤੇ ਹੇ ਰਾਜਾ ਭੀਮ ਚੰਦ, ਬੜੇ ਬੜੇ ਵੱਡੇ ਦੇਸ਼ਾਂ ਦੇ ਰਾਜੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬੜੀ ਬੜੀ ਦੂਰੋਂ ਚੱਲ ਕੇ ਆਉਂਦੇ ਨੇ।
ਸੁਣਿਓ ਅਸਾਮ ਦੇਸ਼ ਤੇ ਆਇਓ,
ਇਹ ਭੀਮ ਚੰਦ ਸੁਣਿਆ ਹੈ ਅਸੀਂ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਅਸਾਮ ਦਾ ਰਾਜਾ, ਬੜਾ ਵੱਡਾ ਦੇਸ਼ ਹੈ ਅਸਾਮ, ਅਸਾਮ ਦਾ ਰਾਜਾ ਰਤਨ ਰਾਏ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ।
ਮੈਂ ਪਤ ਅਜਵੇ ਕੋਰਨ ਲਿਆਇਓ,
ਰਾਜਾ ਰਤਨ ਰਾਏ ਬੜੀਆਂ ਬੜੀਆਂ ਅਜੀਬ ਜੀਆਂ ਪਟਾਵਾਂ, ਬੜੇ ਬੜੇ ਸੁੰਦਰ ਅਜਾਇਬ ਉਪਹਾਰ ਉਹ ਇਹਨਾਂ ਵਾਸਤੇ ਲੈ ਕੇ ਆਇਆ।
ਸ਼ਸਤਰ ਪੰਚ ਕਲ ਚਾਰੂ ਮਤੰਗ, ਬ੍ਰਿੰਦ ਜੁਤ ਪੰਚ ਤੁਰੰਗ,
ਬਹੁਤ ਸੋਹਣਾ ਕੀਮਤੀ ਸ਼ਸਤਰ ਇੱਕ ਭੇਟ ਕਰਕੇ ਗਿਆ ਰਾਜਾ ਰਤਨ ਰਾਏ। ਉਹ ਸ਼ਸਤਰ ਦਾ ਨਾਮ ਪੰਚਕਲਾ ਸ਼ਸਤਰ ਹੈ। ਸੁਣਿਆ ਕਿ ਪੰਜ ਤਰ੍ਹਾਂ ਦੇ ਸ਼ਸਤਰ ਬਣ ਜਾਂਦੇ ਨੇ ਉਹਦੇ ਵਿੱਚ, ਤੇ ਫਿਰ ਇੱਕ ਬੜਾ ਕੀਮਤੀ ਸੁੰਦਰ ਹਾਥੀ ਜੋ ਬੜਾ ਸਿੱਖਿਆ ਹੋਇਆ, ਗੁਣਾਂ ਦੇ ਨਾਲ ਭਰਪੂਰ ਹੈ, ਉਹਦੇ ਤੋਂ ਇਲਾਵਾ ਪੰਜ ਘੋੜੇ ਜਿਹਦੇ ਦੇ ਉੱਤੇ ਬਹੁਤ ਸਾਰਾ ਧਨ ਖਰਚਿਆ ਹੋਇਆ, ਔਰ ਬਹੁਤ ਸਾਰੀਆਂ ਕੋਰਾਂ ਪਟਾਵਾਂ ਉਹ ਗੁਰੂ ਸਾਹਿਬ ਨੂੰ ਭੇਟ ਕਰਕੇ ਗਿਆ।
ਇਤੀ ਦੂਰ ਤੇ ਦਰਸ਼ਨ ਹੇਤ, ਰਾਵ ਰੰਕ ਤਜ ਆਏ ਨਕੇਤ,
ਇੰਨੀ ਦੂਰ ਤੋਂ ਦਰਸ਼ਨਾਂ ਵਾਸਤੇ ਰਾਜੇ ਤੇ ਰੰਕ ਸਾਰੇ ਕੇਵਲ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੇ ਹਨ।
ਰਾਵਰ ਕੇ ਸਮੀਪ ਇਹ ਰਹੇ,
ਬਿਲਕੁਲ ਤੁਹਾਡੇ ਨੇੜੇ ਰਹਿੰਦੇ ਹਨ।
ਜਿਨ੍ਹਾਂ ਮਹਾਤਮ ਦੁਰਲਭ ਹੈ,
ਜਿਨ੍ਹਾਂ ਦਾ ਮਹਾਤਮ ਸੰਸਾਰ ਵਿੱਚ ਬੜਾ ਦੁਰਲਭ ਹੈ।
ਕਿਉਂ ਨਾ ਮਿਲਾਪ ਆਪ ਚਿੱਤ ਚਾਹੀਏ,
ਰਾਜਾ ਭੀਮ ਚੰਦ ਤੂੰ ਕਿਉਂ ਨੀ ਮਿਲਾਪ ਕਰਦਾ ਉਹਨਾਂ ਦੇ ਨਾਲ, ਤੈਨੂੰ ਵੀ ਮਿਲਣਾ ਚਾਹੀਦਾ, ਉਹਨਾਂ ਨਾਲ ਮਿਲਾਪ ਕਰਨਾ ਚਾਹੀਦਾ।
ਦੀਰਘ ਦੁਰਲਭ ਵਸਤ ਕੋਲ
ਬੜੀਆਂ ਬੜੀਆਂ ਵਧੀਆ ਵੱਡੀਆਂ ਦੀਰਘ ਵਸਤੂਆਂ ਜਿਹੜੀਆਂ ਕਿਸੇ ਰਾਜਿਆਂ ਬਾਦਸ਼ਾਹਾਂ ਕੋਲ ਵੀ ਨਹੀਂ, ਇਹੋ ਜਿਹੀਆਂ ਦੀਰਘ ਵਸਤੂਆਂ ਉਹਨਾਂ ਦੇ ਕੋਲ ਨੇ, ਜੇ ਤੂੰ ਉਹਨਾਂ ਨਾਲ ਮੇਲ ਮਿਲਾਪ ਰੱਖੇ ਤੇ ਉਹ ਤੈਨੂੰ ਵੀ ਮਿਲ ਸਕਦੀਆਂ ਨੇ।
ਅਦਕ ਤਾਰੀਫ ਕਰਤ ਨਰ ਸੁਣੇ,
ਤਾਰੀਫ ਲੋਕਾਂ ਦੇ ਮੂੰਹ ਤੋਂ ਉਹਨਾਂ ਦੀ ਸੁਣੀ ਹੈ।
ਤਨ ਧਾਰ ਰਾਮ ਕ੍ਰਿਸ਼ਨ ਇਹ ਬਨੇ,
ਸਰੀਰ ਧਾਰਨ ਕਰਕੇ ਮਾਨੋ ਇਹੀ ਕਲਯੁਗ ਦੇ ਅਵਤਾਰ ਹਨ, ਜਿਵੇਂ ਤ੍ਰੇਤੇ ਤੇ ਦੁਆਪਰ ਦੇ ਸ਼੍ਰੀ ਰਾਮ ਤੇ ਕ੍ਰਿਸ਼ਨ ਅਵਤਾਰ ਹਨ।
ਅਤ ਸੁੰਦਰ ਦੁੱਤ ਸਦਨ ਬਦਨ ਬਰ,
ਬੜੇ ਸੁੰਦਰ ਨੇ, ਚਿਹਰਾ ਬੜਾ ਸੁੰਦਰ ਸ੍ਰੇਸ਼ਟ ਤੇ ਸੋਹਣਾ ਹੈ।
ਦਲ ਅਰਬਿੰਦ ਦ੍ਰਿਗ ਦੁਆ ਮੁਕ ਮੁਕ ਮੁਕਦ ਕਰ,
ਔਰ ਉਹਨਾਂ ਦੇ ਨੇਤਰ ਕਮਲ ਬੜੇ ਸੁੰਦਰ ਹਨ।
ਇੱਕ ਤੋਂ ਗੁਰੂ ਪੂਜ ਬੇ ਥਾਨ, ਦੁਤੀਏ ਦਲ ਜੁਤ ਬਲੀਮਾਨ,
ਇਹ ਰਾਜਾ ਭੀਮ ਚੰਦ ਇੱਕ ਤਾਂ ਉਹ ਗੁਰੂ ਨੇ ਸਾਡੇ ਪੂਜਣੇ ਦੇ ਥਾਂ ਤੇ ਨੇ, ਦੂਜਾ ਉਹਨਾਂ ਕੋਲ ਦਲ ਵੀ ਹੈ ਫੌਜ ਵੀ ਹੈ, ਤੇ ਫੌਜ ਦੇ ਸਮੇਤ ਤੂੰ ਰਹਿੰਦੇ ਹਨ।
ਕਰੋ ਸੰਦ ਬਨ ਹੈ ਸੁਖਦਾਈ,
ਉਹਨਾਂ ਨਾਲ ਜੇ ਤੂੰ ਸੰਧੀ ਕਰ ਲਵੇ ਤੇ ਤੇਰੇ ਲਈ ਉਹ ਸੁਖਦਾਈ ਬਣਨਗੇ।
ਸਾਰਾ ਕਾਜ ਜਮੂ ਬਨ ਜਾਏ,
ਜੇ ਕਿਤੇ ਲੋੜ ਪੈ ਜੇ ਤੇ ਉਹ ਆਪਣੀ ਫੌਜ ਵੀ ਤੇਰੀ ਮਦਦ ਵਾਸਤੇ ਭੇਜ ਸਕਦੇ ਨੇ।
ਸੁਣ ਮੰਤਰੀ ਤੇ ਮਸਲਤ ਨੀਕੀ,
ਇਹਨਾਂ ਮੰਤਰੀ ਦੀ ਇਹ ਮਸਲਤ ਸਲਾਹ ਸੁਣੀ ਹੈ ਭੀਮ ਚੰਦ ਨੇ।
ਭੀਮ ਚੰਦ ਉਪਜੀ ਰੁਚ ਜੀ ਕੀ,
ਭੀਮ ਚੰਦ ਦੇ ਮਨ ਵਿਚ ਰੁਚੀ ਉਪਜੀ ਕੇ ਗੁਰੂ ਗੋਬਿੰਦ ਰਾਏ ਜੀ ਨੂੰ ਜਾ ਕੇ ਜਰੂਰ ਮਿਲਣਾ ਚਾਹੀਦਾ ਹੈ। ਤੋ ਜਿਵੇਂ ਰਾਜਾ ਭੀਮ ਚੰਦ ਸਤਿਗੁਰਾਂ ਦੇ ਨਾਲ ਮਿਲਾਪ ਕਰਨ ਵਾਸਤੇ ਆਪਣੇ ਵਜ਼ੀਰ ਨੂੰ ਭੇਜ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗੁਰੂ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ,
ਸੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਿਬੇਕ,
ਪਰੰਪਰ ਹਰ ਹਰੇ
ਹੈ ਬੀਓ ਮਨਾਰ,
ਹੇ ਸੰਤ ਕੈ ਸਦਾ ਸੰਗ,
ਨਿਦਾਰਾ ਆਧਾਰ,
ਠਾਕੁਰ ਹਾਂ ਦਾਸਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰ ਉਤਾਰ ਨਾਰ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰ ਉਤਾਰ ਨਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।